चंद दसवें गोबिंद सिंह गुरु नमो चरण अरबिंद जिसमें है अमृत ज्ञान है माणक भगत वैराग गुरु ग्रंथ साहिब उदत बंदो कर अनुराग श्री गुर शब्द कमाए जिन जीते पंच बेकार तिन संतन को बंदना सिर चरणन पर तार जजन भजन मम खालसा खालस पूज बजोग दास गोबिंद फतेह खालसा दर्श परस मिट सोग आत्म रस जे जान नहीं सो है खालस देव प्रभ मह मोह मह दास मह रंचक नाहिन पेव कहाँ बुद्ध प्रभ तुच्छ हमारी वर्ण सकै महमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी
सतनाम श्री वाहे गुरु साहिब जी पुती खूही तह गुरु नवाई तह थालीनी नीह धराई आपै राज सिंह आपे मजूर बड़े भुजंगी दिल के सूर खुदी खूही तह गुरु लवाई
वाहेगुरु जी का खालसा वाहेगुरु जी की फतेह दीन दयाल भगत वत्सल पूर्ण परमेश्वर धन धन श्री गुरु नानक देव साहिब जी महाराज अमृत के दाते पंच दे वाले वाले दो जहान साहिब कमाल फौजा दे मालक सतगुरु श्री गुरु गोबिंद सिंह साहिब जी महाराज दसे गुरु साहिबाना दी आत्मक जोत जागदी जोत चवर छतर सिंघासन तख्त दे मालक जुगो जुग अटल बाणी के बोहित गुरु बाणी बाणी गुरु ऐसे स्वरूप सतगुरु महानी परमेश्वर दा स्वरूप धन धन श्री गुरु ग्रंथ साहिब जी महाराज गुरु दरबार अंदर जुड़ बैठे सतगुरु जी दे साजी निवाजी गुरु रूप गुरु प्यारी गुरु खालसा सात संगत जीओ आप जी कर्मा वाले वड्डियां भागा वाले हो जो सतगुरु जी दे सुंदर दरबार अंदर हाजरियां भर के सचगी बाणी दे जाप सरवण करके अरदास विच हाजरियां भर करके गुरु जी दे पावन पवित्र हुक्मनामे सरवण करके अपने इस मनुखा जन्म का जिहड़ा मूल लाह है उसनूं प्राप्त कर रहे हो सो गुरु प्यारी साध संगत जी जो परमेश्वर परमात्मा वाहिगुरु है उन्हां दे सरूप जो दस गुरु साहिबान होए है उन्हां सतगुरां ने जो सिखी का बूटा लाया जो गुरु खालसा पैदा किया वह खालसे की कथा आप जी सरवण कर रहे हो सच्चे पातशाह जी ने बेनती कृपा की है पिछले कुछ महीनों तो जिहड़ी कथा श्री गुरु पंथ प्रकाश की चलती आ रही है सच्चे पातशाह जी का जिहड़ा खालसा है महान गुरु रूप जो गुरु के सिंघां ने 18वीं सदी के विच जिस वक्त गुरु गोबिंद सिंह महाराज जी ज्योति जोत समा के 1708 फिर बाबे बंदे सिंह जी ने जदों भेजा श्री हजूर साहब तो तुरकों दड़ा फटन वास्ते उस दिन तो ही जरा खालस के समा होर भी ज़्यादा भयानक हो गया फिर तो एक जंग नेती सिंह शहीद होन लगे 18वीं सदी ते सारी एक एक दिन खून दे नाल भरिया पिया है सिंघां दी शहीदी नाल। इस तरह साध संगत जी समय की सरकार विच वखो वखरे समयां दे नवाब होए जिन्हां ने सिंघां नूं खत्म करना चाहिया पर वो आप ही मिट गए। गुरु के सिंह बीज खत्म नहीं होया। जकरिया खान होनी जिन्हां ने जुल्म दीआं नेरियां हिला छड्डियां तो वो भी खत्म हो गए बिना सिंघां नूं खत्म कीते ते। दीवान जो लखू बनिया बाद विच शाहनवाज जो जकरिया खान का मुंडा सी उहदा इन्हां दोवां भरावां ने बड़ी अत चुकी सी। वो अत चुकने करके जसू दे पहला मारिया गया 1802 दे विच ही भाई तारू सिंह जी दी शहीदी तों थोड़े दिनों बाद ही महीनों बाद ही। पर 2 साल हट के 3 साल हट के 1805 बिक्रमी संवत जिहड़ा लखू है वह भी अपने कीती का फल पा के जिहड़ा चढ़ाई कर गया क्योंकि इन्हें बेड़ा चुकिया सी भी सिंघां दा बीज खत्म कर देना है। पर गुरु के खालसा दे दिन बे दिन वधदा जाता है घटदा नहीं। इहनू ऐसी भयानक सज़ा दित्ती आप जी ने पिछे सरवण प्रसंग कर ही लिया है कि सेध खाने में सुट के जिन्हों आप लैटरिन खाना कह दें टोया वो सुट के तो गुरु के खालसे को कह दिता भी जिहड़ा गुरु का सिख है सिर पर जिहड़ा हगे फिर तो इहनू 6 महीने वो ऐसी कैद च रखिया। इहदे होर भी इहदी बरादरी के हिंदू खत्री भी आ के वह मैदान करिया करन नाले लघु शंका पेशाब करिया करन अपनी कीती का फल पा के मरिया। ता ही सतगुरु जी के बचन है बाणी कहती है महाराज गुरबाणी में फरमाते कहते हैं कि सतगुरु जी भी भाई रोसना काहू संग करो अपना आप विचार रोसना तू किसी नाल कर ये जो मैं किया सो मैं पाया जड़ा तेरे कर्मा विच है वो तू पाना ही है। गुरु महाराज चाहुं ते तेरा टाल सकते हैं पर गुरु तो बेमुख होया तो जड़ा वो फिर भोगना ही पैंदा है। इस तरह खालसे ने समा कटिया लखू की कीती का फल भगाया। दीवान कौड़ा मलने जो डॉक्टर वीर सिंह के वड वडेरे है फिर खालसे ने विचार की भी भाई सिखो बिना जड़ा है आसरे तो वेख लो शेर बनी रहा है वो भी चंगी झल संघने जंगल का आसरा लै लेता है जो गुफावं कंदर खड्डा खूह खातिया अपना टाइम कटदा अपना आसरा रखता है। आप भी कोई ना कोई कंधा सारीए कोई किला सारीए बहुत समा हो गया भी झलों में गुजारा करते हैं। विचों सिंह कह लगे क्योंकि तरह तरह की विचार होंगी जथे की आते झलों से ठीक है क्योंकि अगे पिछे भज नठते जावे जो किले च काबू आ गए तो औखा हो जू भजना। कोई कहता नहीं इस तरह नहीं गल बननी है किला सारना ही पैना है। फिर विचार की है भी कितने बनाइए विचों सियाने सिंह बजुर्ग सिखा ने कहा कि खालसा जी श्री हरिमंदर साहब जो सतगुरु जी का स्थान है जिते सभ्य था नहीं तो जे आ उतों वड्डा थान होर कि हो सकता साडा किला जो केंद्रीय स्थान आप किला ही इतने बनाइए। 5 सरोवर है कौल सर श्री राम सर श्री विवेक सर श्री संतोख सर श्री अमृत सर इन्हां 5 सरोवरों विचों एक सरोवर चुन लो जिते किला बनाइए। अखीरी विचारां करद्या करद्या निर्णय किया भी श्री राम सर इत्थे सरोवर बनाया इत्थे जिहड़ा है किला बनाया जाए जिते सतगुरां जी ने बीड़ तैयार की आदि श्री गुरु ग्रंथ साहिब महाराज जी जिहड़े शहीदां दे नाल ही सरोवर बनया होया है राम सर। इत्थे खालसे ने फिर निर्णय किया जिवें उह किला सार रहे है फिर जिवें जंग भी हुंदी है मीर मनू की फौज नाल उही कथा जा रही आपां सरवण करिए। सरवण करन तो पहला गुरु जी के चरणों में नवाओ सीस बड़े प्यार सत्कार अदब नाल मन चित बिरदी एकागर करके बोलो जी सतनाम श्री वाहेगुरु साहिब जी सतनाम श्री वाहेगुरु साहिब जी
सतनाम श्री वाहेगुरु साहिब जी ਤੂਹੀ ਤੈ ਗੁਰੂ ਲਵਾਈ।
ਇਹ ਜਿਹੜਾ ਸਤਿਗੁਰੂ ਜੀ ਦਾ ਰਚਿਆ ਹੋਇਆ ਤੀਰਥ ਹੈ ਸ੍ਰੀ ਰਾਮਸਰ, ਇਵੇਂ ਵੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਵੀ ਇੱਥੇ ਸ਼੍ਰੀ ਰਾਮ ਚੰਦਰ ਭਗਵਾਨ ਨੂੰ ਮੂਰਛਾ ਆਈ ਸੀ, ਬੇਹੋਸ਼ੀ ਆਈ ਸੀ, ਕਿਉਂਕਿ ਰਾਮ ਤੀਰਥ ਤੀਰਥ ਵੀ ਹੈ ਨਾ, ਇੱਥੇ ਸ਼੍ਰੀ ਰਾਮ ਚੰਦਰ ਭਗਵਾਨ ਜੀ ਆਏ ਹੈ। ਉਸੇ ਤੀਰਥ ਨੂੰ ਪ੍ਰਗਟ ਕੀਤਾ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ, ਗਿਆਨੀ ਗਿਆਨ ਸਿੰਘ ਜੀ ਨੇ ਤਵਾਏ ਦੇ ਵਿੱਚ ਨਵੀਨ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ। ਇੱਥੇ ਸਿੰਘਾਂ ਨੇ ਨਿਰਣਾ ਕਰ ਲਿਆ ਵੀ ਕਿਲ੍ਹਾ ਬਣਾਇਆ ਜਾਵੇ ਜਿੱਥੇ ਸਤਿਗੁਰਾਂ ਨੇ ਸ੍ਰੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਤਿਆਰ ਕੀਤੀ ਹੈ, ਜੋ ਬਾਬੇ ਸ਼ਹੀਦੀ ਹੈ ਸ਼ਹੀਦ ਗੰਜ ਜੋ ਅੱਜ ਕੱਲ੍ਹ ਬਣਿਆ, ਜਿੱਥੇ ਆਪਾਂ ਦਰਸ਼ਨ ਕਰਦੇ ਹਾਂ। ਇਹ ਤਾਂ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਮੇਂ ਬਣਿਆ ਹੈ, ਪਹਿਲਾਂ ਇੱਥੇ ਹੈ ਨਹੀਂ ਸੀ, ਅਤੇ ਇਸੇ ਬੰਨੇ ਜਿਹੜਾ ਉਹ ਕਿਲ੍ਹਾ ਉਸਾਰਿਆ ਸੀ। ਰਾਮ ਰੌਣੀ ਕਹਿ ਲਓ ਜਾਂ ਰਾਮਗੜ੍ਹ ਕਿਲ੍ਹਾ ਕਹਿ ਲਓ, ਜਿੱਥੇ ਦਸਰੇ ਸਿੰਘ ਪਿਸਰੀ ਰਾਮਸਰ ਸਰੋਵਰ ਦੇ ਕਿਨਾਰੇ, ਇੱਥੇ ਆਪਾਂ ਜਿਹੜਾ ਹੈ ਕਿਲ੍ਹਾ ਉਸਾਰੀਏ, ਕੰਧਾਂ ਉਸਾਰੀਏ, ਅਤੇ ਜਿਸ ਸਥਾਨ 'ਤੇ ਕਿਸੇ ਸਮੇਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੀ ਸੁੰਦਰ ਜਿਹੜੀ ਜਲ ਦੇ ਵਾਸਤੇ ਖੂਹੀ ਲਗਵਾਈ ਸੀ, ਉਹ ਸਥਾਨ 'ਤੇ ਖਾਲਸੇ ਨੇ ਖੂਹੀ ਦੇ ਆਸੇ ਪਾਸੇ ਆਲੇ ਦੁਆਲੇ ਵਿੱਚ ਰੱਖ ਕੇ ਉਹ ਕਿਲ੍ਹੇ ਦੀਆਂ ਜਿਹੜੀਆਂ ਹੈ ਕੰਧਾਂ ਰੌਣੀ, ਜਿਹੜੀਆਂ ਰੌਣੀ ਦਾ ਅਰਥ ਵੀ ਕੰਧਾਂ ਜਾਂ ਖਾਈ ਹੁੰਦਾ ਹੈ, ਉਹ ਕੰਧਾਂ ਜਿਹੜੀਆਂ ਰੱਖਣ ਲਈ ਨੀਂਹ ਰੱਖ ਦਿੱਤੀ ਹੈ। ਗੁਰੂ ਕਾ ਖਾਲਸਾ, ਕਿਉਂਕਿ ਸਤਿਗੁਰੂ ਜੀ ਨੇ ਜਾਤ ਪਾਤ ਕੋਈ ਰਹਿਣ ਨਹੀਂ ਦਿੱਤੀ, ਸੱਚੇ ਪਾਤਸ਼ਾਹ ਜੀ ਨੇ ਸਭ ਨੂੰ ਇੱਕ ਬਰਾਬਰ ਕੀਤਾ ਹੈ। ਇਨ ਗਰੀਬ ਸਿੱਖਣ ਕੋ ਦੇਹੋਂ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਗੁਰਿਆਈ, ਜੋ ਗਰੀਬ ਮਾਤੜ ਜਾ ਕੀ ਜੋਤ ਜਾ ਕੀ ਸ਼ੋਧ ਜਗਤ ਕੋ ਲਾਗੇ, ਤਾ ਪਰ ਤੁਹੀ ਡਰੈ, ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਮਹਾਨ ਹੈ ਜਿਨ੍ਹਾਂ ਨੂੰ ਲੋਕ ਸ਼ੂਦਰ ਮਾੜੀ ਜਾਤਾਂ ਦੇ ਕਹਿੰਦੇ ਸੀ, ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਕਰਕੇ ਅਤੇ ਇੱਕ ਸਾਰ ਗੁਰੂ ਖਾਲਸੇ ਦੇ ਨਾਮ ਦੇ ਕੇ ਬਰਾਬਰ ਕੀਤਾ। ਹੁਣ ਗੁਰੂ ਕੇ ਖਾਲਸੇ ਵਿੱਚ ਸਭ ਤਰ੍ਹਾਂ ਦੀ ਫੌਜ ਹੈ, ਜੱਟ ਵੀ, ਨਾਈ ਵੀ, ਰੋੜੇ ਵੀ, ਤਰਖਾਣ ਵੀ, ਇਸ ਤਰ੍ਹਾਂ ਹੋਰ ਜਿਹੜੀਆਂ ਜਾਤਾਂ ਜੁਲਾਹੇ ਅਤੇ ਚਮਿਆਰ, ਜਿੰਨੀਆਂ ਜਾਤਾਂ ਛੋਟੀਆਂ ਨਿੱਕੀਆਂ ਵੱਡੀਆਂ ਸਭ, ਸਾਰੇ ਦੇ ਗੁਰੂ ਕੇ ਸਿੰਘ ਸੱਜੇ ਸੀ, ਅਤੇ ਉੱਥੇ ਕੋਈ ਜਾਤ ਨਹੀਂ ਰਹਿ ਜਾਂਦੀ। ਗੁਰੂ ਦੇ ਖਾਲਸੇ ਦੀ ਜਾਤ ਗੋਤ ਕੀ ਹੈ? ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀਨ ਗੁਰ ਤੇ ਮੰਗਾ, ਧਰਮ ਦੀ ਖਾਤਰ ਦੰਗਾ ਫਸਾਦ ਕਰਨਾ, ਇਹੀ ਸਿੰਘਾਂ ਦੀ ਜਾਤ ਹੈ, ਹੋਰ ਕੋਈ ਜਾਤ ਨਹੀਂ। ਵੀ ਮੈਂ ਜੱਟ ਹਾਂ ਜੀ, ਆ ਮੈਂ ਤੇ ਫੰਨੇ ਖਾਂ ਹਾਂ ਜੀ, ਇਹੋ ਜਿਹੀ ਕੋਈ ਜਾਤ ਗੋਤ ਸਿੰਘ ਦੀ ਹੈ ਨਹੀਂ। ਜਿਹੜਾ ਗੁਰੂ ਦਾ ਪੂਰਾ ਸਿੰਘ ਹੈ, ਉਹਦੀ ਜਾਤ ਗੋਤ ਅਤੇ ਧਰਮ ਦੀ ਖਾਤਰ ਸਿਰ ਵੱਢਣਾ ਅਤੇ ਵਡਾਉਣਾ ਇਹੀ ਜਾਤ ਹੈ। ਹੁਣ ਇੱਥੇ ਸਭ ਤਰ੍ਹਾਂ ਦੀਆਂ ਜਾਤਾਂ ਦੇ ਸਿੰਘ ਸਨ, ਜਿਸ ਕਰਕੇ ਗੁਰੂ ਕਾ ਖਾਲਸਾ ਕੀ ਕਰ ਰਿਹਾ ਉਹ ਕੰਧਾਂ ਨੂੰ ਸਾਰਨ ਵਾਸਤੇ, ਆਪੇ ਮਜ਼ਦੂਰ ਹੈ, ਮਜ਼ਦੂਰ ਹੈ, ਪਿੱਛੇ ਸਮਾਨ ਲਿਆਉਣ ਵਾਲੇ, ਇੱਟਾਂ ਫੜਾਉਣ ਵਾਲੇ, ਆ ਬਾਲਟੇ ਚੂਨੇ ਦੇ ਫੜਾਉਣ ਵਾਲੇ, ਆਪੇ ਵਿੱਚ ਰਾਜ ਮਿਸਤਰੀ ਸਨ, ਬੜੇ ਦਿਲ ਦੇ ਸੂਰਮੇ ਹੈ, ਵੱਡੇ ਉਹ ਭੁਜੰਗੀ ਹੈ। ਭੁਜੰਗੀ ਦਾ ਅਰਥ ਭੁਜ ਅੰਗੀ, ਜਿਨ੍ਹਾਂ ਦੀਆਂ ਬਾਹਾਂ ਵਿੱਚ ਅਤੇ ਅੰਗਾਂ ਡੌਲਿਆਂ ਦੇ ਵਿੱਚ ਬੜੀ ਜਾਨ ਹੈ, ਬੜੇ ਕੱਦ ਕਾਠ ਦੇ, ਬੜੇ ਜਵਾਨ ਹੈ ਸਰੀਰ ਦੇ, ਬੜੇ ਚੌੜੇ ਸਖਤ ਹੈ ਗੁਰੂ ਕੇ ਸਿੰਘ। ਫਿਰ ਭੁਜੰਗੀ, ਜਿਵੇਂ ਭੁਜੰਗ ਨਾਮ ਸੱਭ ਦਾ ਹੁੰਦਾ ਅਤੇ ਭੁਜੰਗੀ ਸੱਭ ਦਾ ਬੱਚਾ, ਜਿਵੇਂ ਸੱਭ ਦੇ ਬੱਚੇ ਸਕੋਲੀ ਜ਼ਹਿਰ ਬੜੀ ਹੁੰਦੀ ਹੈ ਨਾ, ਇਸੇ ਤਰ੍ਹਾਂ ਬੜੇ ਜ਼ਹਿਰੇ ਹੈ, ਬੜੇ ਜ਼ਹਿਰੀਲੇ ਹੈ ਗੁਰੂ ਕੇ ਸਿੰਘ। ਹਠੀਏ ਸੂਰਮੇ ਹੈ, ਪਿੱਛੇ ਨਹੀਂ ਹਟਣ ਵਾਲੇ, ਸੂਰਬੀਰ ਅੱਗੇ ਹੋ ਕੇ ਲੜਨ ਵਾਲੇ, ਦਿਲ ਦੇ ਬੜੇ ਸੂਰਮੇ ਬਲੀ ਹਨ।
ਆਪੇ ਪੀਸੈ ਆਪ ਪਕਾਵੈ,
ਆਪ ਹੀ ਉਹ ਕੀ ਕਰ ਰਿਹਾ ਹੈ, ਪੀਸਣਾ ਪੀਸ ਰਿਹਾ ਹੈ। ਪਹਿਲਾਂ ਆ ਹੁਣ ਤਾਂ ਸੀਮਟ ਆ ਗਏ, ਪਹਿਲਾਂ ਚੂਨਾ ਪੀਸਿਆ ਜਾਂਦਾ ਸੀ, ਆ ਰੋੜਿਆਂ ਨੂੰ ਭੱਠੇ 'ਚ ਪਾ ਕੇ ਚੰਗੇ ਗਰਮ ਕਰਕੇ ਫਿਰ ਉਹਨਾਂ ਨੂੰ ਜਿਹੜਾ ਪੀਸਿਆ ਜਾਂਦਾ ਸੀ, ਉਹਦਾ ਚੂਨਾ ਬਣਾਇਆ ਜਾਂਦਾ ਸੀ, ਗੂੰਦ ਪਾਈ ਜਾਂਦੀ ਸੀ, फिर मावां छोलियां दी जिहड़ी दाल पी के वह पाई जाती सी। श्री हरिमंदर साहब चूने की सारी चढ़ाई हुई जिहड़ी नीह अजे पाणी दे विच है, कदों दी वेख लो सतगुरां ने वो खड़ी की है, अज तक चल रही है, अमर ही है नीह। इस तरह सिंघां ने वो जिहड़ा है आपे ही वह पीस रहे चूना, आपे ही वह रोड़े पका रहे है, जां इस तरह अर्थ भी ला लो भी आपे ही आटा पीसदे है, आपे अपना अन्न जल लंगर पकाउंदे है।
तीतों बड़े सरदार कहावै,
ते ओदे बहुत वड्डा सरदार कहाउंदा जिहड़ा हत्थी सेवा करदा दूजे सिंघां नूं सिखाउंदा, ओदियां दे जय जयकारां सिंघ करदे आपो विच दी। जिहड़ा सिंघ दे साध संग जी सिंघां दी भज भज के सेवा करदा है, बेईमानी नहीं करता साढ़े वाग भी मैं लम्मे प्यार वा दूजा कर लवे। जिहड़ा सिंघ गुरु की सेवा जिहड़े सिंघां दी सेवा गुरु की सेवा समझ के करता है बड़ी लगन नाल ते भावना नाल,
धन धन कहै सिंघ तिसै जम,
उस नूं कहिंदे सिंघा गुरु के लाला तू ते धन है, धनता दे योग है, तेरा जन्म धन है, तेरी वंश धन है, तेरी माता धन है, तेरे पिता जी धन है, और तेरे वर्गे गुरु के सिंघ चाहिए है जिहड़े सेवा करते हैं। पुत्रा जिहड़े सियाने बजुर्ग कहिंदे पुत्रा तू सेवा कर ला गुरु के पंथ की, क्योंकि गुर सेवा तपा सिर तपसार, हर जियो मन वसै सब दुख विसारण हार, दर सचै दिसै सचियार। वो परमेश्वर का नाम भी मन में वस जाता बड़ी छेती, दुख भी चले जाते हैं, वो जो सचखंड दर है वो उत्थे भी सचियार दी सी जां सच्चे कहा जाता है। वह पुरख नूं जिहड़ा गुरु की सेवा तपा सिर तपसार बड़ी लगन नाल करदा भावना नाल, इस करके गुरु की सेवा जो करनी वह भावना नाल ही करनी चाहिए। मन च हंकार जहाँ करके कि मेरे तो बिना सेवा ही नहीं होनी, जे मैं चलिया जावां तो पता नहीं काम ही रह जाना है, इहो जी भावना नूं छड्ड देना चाहिए है। सिंह भी किसी सरीका नहीं करता कि मैं सेवा ज्यादा करता है घट करता है, जिमें साडे आम विच ही आम ही गल साडे विच दे मैं तो नहीं सेवा करता, ये की करता है, ये तो एवं लंगर पाट रहा है, मतलब अं ये सोचते भी मेरी सेवा का फल मैनू देना है, परमेश्वर ने यह घट कर रहा घट ही फल लवेगा। वो गुरु के सिंह तो ऐसे महान है बराबर की सेवा करते, जे कोई बहुती भी करता है वो सरीका नहीं करता, एक दूजे न ईरखा नहीं करते, अपने जी का हिरदे का दुख नहीं सुना भी मैं बड़ा थकिया हाँ, मैं बड़ा टुट गया हाँ, जां अपने वो घर का दुख नहीं सुना भी मैं घर माँ प्यो नूं छड्ड के आ गया हाँ, पंथ विच किन्नी तंगी आ गई है, मैनूं बड़ी परेशानी आ रही है, की बन रहा है, कोई दुख नहीं सुना है, क्योंकि गुरु के सिंघां ने बाणी पढ़ी हुई है कि दुख दियां पंडा खुलियां सुख ना निकलो कोई, दुख की पंड जो खुलती है ना सुख नहीं विचों कोई निकलता। एक दुख किसी नूं सुना दो, कह दो जी मैनू दे बड़ी परेशानी है, बस गल कर दी देर हो तो फिर पंडा दियाँ पंडा खोल के रख देगा, मेरा तो फलाना भी बीमार, तिंगाना भी बीमार, सारा परिवार ही बीमार, ऐसे बड़े तंग आ जी, एक दुख छेड़ दो फिर तो हजार पंडा दियाँ पंडा खोल दिया जाए। एक गुरु के सिंह ऐसे महान है दुख में सुख मनाई सुभाव बनाया होया है, अपने हिरदे का दुख किसी नूं दसदे नहीं ते सेवा भज भज करदे है।
कंध बनावै दौड़े दौड़,
कंध वो जिहड़ी रौनी बना रहे हैं रामगढ़ किला तैयार कर रहे हैं रामसर दे नाल ही, उस नूं ते बड़ी लगन नाल दौड़ दौड़ के गुरु की सेवा कर रहे हैं।
जिम बंदर पुल बंदत तौड़,
जिवें सतसंग जी त्रेते दे विच श्री रामचंद्र भगवान का वचन मन के तो बंदरों की सैना वेखो कि पत्थरों के राम लिख लिख के तो समुद्र सुट्टी जाती सी, कि भगवान जी का सानू हुक्म होया तो सेवा में घाट नहीं रहनी, वो है वेख लो जानवर पर जानवर भी बंदों महान है जोड़े वो आग्या में रह गए, वो त्रेते पुल बनते भज भज के। गुरु के सिंह भी दौड़ दौड़ के इस तरह ही वो किले दियाँ कंधा उसार रहे हैं, तो बड़ी लगन नाल सेवा कर रहे हैं। वो सेवा करते करते आपे राज मिस्त्री आपे मजूर जे राज मिस्त्री वो इन्नी जल्दी कर रहे भी चारे लंगा किए चारे बाहियां वो बुरज दियाँ वो कंधा दियाँ एक सार बराबर ही खड़ रहे
हैं।
रात देनी एक कर दिता है थक नहीं रहे गुरु की ऐसी मेहर है उन्हें उपर
हौली हौली क्यों कहे।
जे कोई विचों सियाणा सिंह बुजुर्ग सिंह कहिंदा ओ सिंघा थोड़ा हौली सेवा कर रही तू थक जाएगा हाले तो बड़ी सेवा पई है। जिमें जिमें सिंह गुरु के महान वो तरना दल जवान सिंघा कहें भी हौली सेवा कर
तिम तिम दौड़
तिवें तिवें बाल्टे चूना इटा चुक चुक के लियांदे है क्योंकि गुरु के खालसे की मौज है।
चौपाई बुरज दरवाजे बनायो खास
खास ही जेडे बुरज बना ले है चार चार बुरज तानू कढ़ के चंगे उदे विच खास ही जड़ा सुंदरी दरवाजा ला दिता है।
मन्नेओ सो मरनो तह था वास
ओ थां दे खालसे ने वासा ए नहीं कीता भी इत्थे जड़ा है आनंद ना रवांगे खुशी ना रवांगे बस मरना ही मंडियो कहिए मन्या है मरना ही कबूल कीता है। वो जिहड़ी किले की तैयारी कर रहे हैं अपनी शहीदियां पाउण दी तैयारियां कर रहे हैं गुरु के सिंह।
जो लभियो किस खर्च सो पायो
जदों दूजे सिंघां नूं बाहरले जत्थियां नूं कईआं नूं पता लगा भी गुरु का खालसा किला चना रहा है तैयारी कर रहा है जिहड़े जिहड़े जत्थियां विचों जिन्हों जो भी कोई खर्च लब्भा है वो लिया के उथे सिंघां दे कोल ही पा दिता है।
लुट्टियो कुट्टियो जो भज
जो अपने डौलियां दे जान नाल बाहां दे बल नाल जो तुरकां दे हाकमां नूं लुट्टिया कुट के जिहड़ा कोई इकट्ठा कीता सी ना माल धन असबाब कोई रस्त पाणी ओ गुरु के खालसे वास्ते इत्थे लै आए जिथे किला रच रहे हन।
चार ओर तहरौणी बनाई
चारे तरफ ही वो जिहड़े कंधां सारियां ना रामगढ़ किले दियां उदे चार चारे तरफ खाई बना दिती है। खाई हुंदी है भी किले जिवें जिन्ने भी राजां दे किले होए ना आसे पासे खाई बनाई जांदी है। आ जिवें कोई किले कई आ ग्वालियर दा किला वेख लो अपना आनंदगढ़ दा किला वेख लो वो पहाड़ा दे तां बनाए जांदे भी दुश्मन जिहड़ा है चढ़ ना सके तां ते खाई तां बनाई जांदी विच पाणी छड्ड दित्ता जांदा भी दुश्मन सिद्धा वड़ ना सके डिगूगा ते खाई डिगू थले डुब के मर जू जां भी पानी ना होवे ते खाई इन्नी डूंगी बना देती है कि वो दुश्मन किवें चढ़ेगा तानू पहला वो खाई नू चढ़ेगा फिर किले की कंध नू चढ़ेगा किन्नी बिपता बननी है। इस तरह वो राम रौनी खाई जिहड़ी चार सवेरे बना दिती है
निम कर रौनी नाम सदाई
इसे करके उहदा नाम राम रौनी कहा जाता है अज भी। तो साध संगत जी रामगढ़ क्यों नाम पिया क्योंकि रामसर सरोवर सी ना ते राम भी परमेश्वर रमे हुए परमेश्वर का सरोवर ते राम इधरों लै लिया ते वो बनाया सी किला जिदे करके नाम रखता रामगढ़ भी रामसर सी सरोवर का नाम ये हुण किला बनाता जिदे करके नाम रख दिता रामगढ़ ते राम रौनी इस करके वो चार सवेरे खाई भी की थी। वो खाई दे आसे पासे फिर चौ गिरदी चार सवेरे जिहड़ी वो खालसे ने वो फसल बीज दिती सी खेती बीज दिती जिहदे करके उहदा नाम राम रौनी रख दिता।
गिरदै लए भोए मूरजे पटाए
ते आ फिर भौए गए धरती दे विच खालसे ने वो जिहड़ी कंधां जिहड़ियां है ओ मोर्चे पटा ले है
खाई लई हद गहर कराए
जिहड़ी खाई है ना वो टोया जिहड़ा जिहड़े किले दे आले दुआले कंधां दे वो बड़ा डूंघे रखे है कि दुश्मन जे आवे ते खाई दे विच डिग के मर जावे सीधा ना चढ़ सके साडे पास
आपे पट्टे आप उसारे
गुरु के सिंह आपे खाई पट रहे है आपे ओ कंधां नूं उसार रहे हत्थी बना रहे है।
राज मजूर सिंह गुरु प्यारे
गुरु प्यारे परोपकारी गुरु प्यारे गुरु के सिख राज मिस्त्री भी आप है मजूर भी आप है सरकार नूं ते इस तरह हाथ सी तुरकां नूं भी जिथे लोड़ पैंदी किले दी ते ओह अपने मिस्त्री ला लैंदे पर गुरु के सिंघां दे वेख लो ऐसा समा है आपे ही विचारे किले बना रहे हैं आपे उसारियां कर रहे हैं।
रात दिवस कर कंध जनाई
रात दिन एक करके गुरु के खालसे ने राम रौनी रामगढ़ केले दियां कंधां चिण लईयां बना लईयां।
किछ क आसरो नयो बनाई
कुछ क जेड़ा आसरा है दुश्मन नाल लड़न वास्ते तैयार कर लिया बना लिया।
सिंह पंज सै भयो मुहा सारो
उथे ओ केले दे विच दाखल होण दी हुण सिंघां दी गिनती दी गल कर रहे कवि जी भी किला बहुता कोई वड्डा नहीं सी बनिया जिदे करके 500 सिंघां दा जथा सी उहदे विच जिहड़ा एंट्री होया
शहीद होण को कुल प्रण तारो
उहनां ने एक ही प्रण कीता है शहीद होण दा कि सिंघो वेख लो आ किन्ने दुख चले है आ पहाड़ां विच बसोली वल कठूहे वल पड़ोल वल फिर के दिन कट्टे है किसी ने जिहड़ा है मंगिया भी खैर नहीं पाई ना मुल दा ही दिता सानू हुण बथेरे जिहड़े उह ठंडा गर्मियां कट लईयां है बार देतियां के फिर के ते ठंडा कट लईयां जंगलां विच रह के हुण आपां किले विच ही रहना है शहीदी पाउणी है ये प्राण ये प्रतिज्ञा सिंघां ने कर ली
और याद दी जगह थी नहीं
और ज्याद कहीए भी होर ज़्यादा जगह है नहीं सी जिदे विच सारे सिंह जिन्हें सिंघां दा जत्था सी उह विच बढ़ सकदा
इस विच सिंह बड़े घने नहीं
इस तरीके दे नाल जिहड़े सिंह बहुते ना बढ़ सके उह रामगढ़ किले दे विच
दोहरा खबर पई जब तुरक को
इधरों तुरकां दा सरदार जिहड़ा मीर मन्नू सी कमरदीन दा पुत्र जिन्हें शाहनवाज नूं भी अपने कब्जे थले कर लिया क्योंकि पहला दिन नवाब यह शाहनवाज सी ना जकरिया खान का मुंडा हुण मीर मन्नू ने जो आ गए लखू नूं भी मोहरां तों फड़िया इहदे को डन भरवाया तो शाहनवाज नूं थले लाया आप बनिया नवाब लाहौर का दीवान कौड़ा मल नूं जिहड़ा है जिहड़ा महाराजा बनाया वड्डा दीवान बनाया जदों हुण इहनूं पता लगा भी साडी ते सरकार है असीं ते पातशाह हुणे दिल्ली दे तो साड़ी हुकूमत चल रही तो असी आ भी सुन रहे भी सिंघां ने जिहड़ा किला बना लिया साडे नाल लड़न वास्ते जो उन्होंने कन्नी ये गल पई
लड़ियो अचानक आए
उन्होंने अचानक ही मीर मन्नू ने उन्होंने एक गल पची ना वो हाथी वाग हंकारिया होया उन्हें फौज इकट्ठी की ते फौज इकट्ठी करके ते श्री अमृतसर साहब नूं तोर दित्ती
मीर मन्नू ने भेजियो
मीर मन्नू जो कमरदीन दा पुत्र होया वजीर दा जिन्हें 4 साल तक इन्हे अपना नवाबी की सिंघां दा वैरी बड़ा वड्डा होया इह
दीना बेग चढ़ाए
दीना बेग नूं चढ़ा दिता जो जलंधर दा हाकम है सी
चाह पई दीवान कौड़ा मल सदीकां नाल
नाल सदीक अली दीवान कौड़ा मल जो गुरु का सिख सी सहजधारी हुण इह दीवान बणाया ना इहनूं वी चढ़ा दिता वी तूं ही पहुँच उत्थे तू ही मोर्चा गढ़ जा के रामगढ़ श्री अमृतसर साहब विखे इनू फिर नासर अली इस तरह पठानकोट का फरेओ सी होर जड़े किन्ने हाकम इन्हें भेज दिते
अजीज खान थे सूबेदार
अजीज खान एक सूबेदार सी वह भी भेज दिता
राजे पहाड़ी कई चढ़ाए
बड़े ने राजे राजे होर पहाड़ी राजपूत वह भी इन्हें चढ़ा के भेज दिते भी सिंघां ने जिन्ना किला बना आकी हुए फिर दे उन्होंने मार दियो हुणे सरकार है समय की हुकूमत है जिद करके बरूद असला तो सारा कोल है ही तो बखाना भी ना चंगा ही वधिया भेजा है भी डा देना है इन्हों
तुरकन तब रणगढ़ बनाया
तदों तुरकों ने आके सतसंग जी ते श्री हरिमंदर साहब आराम साहब सरोवर जो बाबा शहीदां दे नेड़े है कोल ही उत्थे आ के इन्होंने थोड़े कुआं दे पिछे रोक के किला बना लिया अपना वो जंग का गढ़ तैयार कर लिया
रौनी दरवाजे सन्मुख तकाया
जिथे रौनी दरवाजा सी ना रौनीगढ़ किले सिंघां दा किले दा दरवाजा सी उहदे सामने इन्होंने अपना वो रणथम्मा गढ़ लिया ਤੇ ਸਿੰਘਾਂ ਦੇ ਹੱਲਾ ਬੋਲ ਦਿੱਤਾ।
ਤਵੇ ਖਾਲਸੇ ਬਾਦ ਵਿਚਾਰੀ,
ਜਦੋਂ ਇਹਨਾਂ ਨੇ ਹੁਣ ਤੂਪਖਾਨਾ ਬੜਾ ਭਾਰੀ ਇਹਨਾਂ ਦਾ, ਜਦੋਂ ਗੋਲੇ ਛੱਡੇ ਉਹ ਕਿਲ੍ਹੇ ਵੱਲ ਨੂੰ ਸਿੰਘਾਂ ਦੇ ਵੱਲ ਨੂੰ, ਸਿੰਘਾਂ ਨੇ ਵੇਖ ਕੇ ਗੱਲ ਵਿਚਾਰੀ ਆਪੋ ਵਿੱਚ ਬੈਠ ਕੇ,
ਤੁਰਕਣ ਪਾਈ ਹਮ ਪੈ ਭਾਰੀ,
ਖਾਲਸਾ ਜੀ ਆ ਤੁਰਕ ਆ ਸਾਡੇ ਤੇ ਭਾਰੀ ਪੈ ਗਏ ਗਿੱਦੜ, ਇੰਜ ਕਰੋ ਹੁਣ ਵੇਲਾ ਨਾ ਵੇਖੋ, ਸ਼ਹੀਦੀ ਪਾਉਣੀ ਹੈ ਅਸਾਂ ਨੇ, ਗੁਰੂ ਦੀ ਮਿਹਰ ਨਾਲ ਗੁਰੂ ਦੇ ਚਰਨਾਂ ਵਿੱਚ ਨਿਵਾਸ ਕਰਨਾ ਹੈ, ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੁਤ ਹਰ ਕੇ ਦੁਆਰ, ਅਸੀਂ ਗੁਰੂ ਦੇ ਦੁਆਰੇ 'ਤੇ ਮਰਨਾ ਚਾਹੁੰਦੇ ਹਾਂ, ਸ਼ਹੀਦੀਆਂ ਪਾਓ ਹੁਣ ਮਾਰ ਲਓ ਤੁਰਕਾਂ ਨੂੰ।
ਇਹ ਵੀ ਸੁਣੀਐ ਜਗਤ ਅਖਾੜੋ,
ਐਸਾ ਜੰਗ ਅਖਾੜਾ ਕਰੋ ਜਿਵੇਂ ਸਮੇਂ ਸਮੇਂ ਦੇ ਨਾਲ, ਪਹਿਲਾਂ ਵੀ ਗੁਰੂ ਜੀ ਨੇ ਕੌਤਕ ਕੀਤੇ 40 ਸਿੰਘਾਂ ਨਾਲ 10 ਲੱਖ ਤੋਂ ਵੱਧ ਫੌਜ ਜਿਹੜੀ ਲੜੀ ਹੈ, ਹੁਣ ਆਪਾਂ ਵੀ ਉਸ ਗੁਰੂ ਜੀ ਦੇ ਸਿੱਖ ਹਾਂ, ਐਸਾ ਅਖਾੜਾ ਕਰੋ ਕਿ 500 ਸਿੰਘ ਜਿਨ੍ਹਾਂ ਨੇ ਕਿਲ੍ਹਾ ਬਣਾ ਲਿਆ ਅੰਮ੍ਰਿਤਸਰ ਸਾਹਿਬ ਵਿਖੇ, ਅਤੇ ਉਹ ਸਰਕਾਰ ਹੈ ਤੁਰਕਾਂ ਦੀ, ਫਿਰ ਵੀ ਹਕੂਮਤ ਦੇ ਉਲਟ ਹੋ ਕੇ ਕਿਲ੍ਹਾ ਤਿਆਰ ਕੀਤਾ, ਫਿਰ ਉਹਨਾਂ ਨੇ ਤੁਰਕਾਂ ਦੀ ਹੋਸ਼ ਭੁਲਾ ਦਿੱਤੀ, ਐਸਾ ਹੀ ਜਿਹੜਾ ਉਹ ਕੌਤਕ ਹੰਗਾਮਾ ਸਾਕਾ ਕਰਕੇ ਰੱਖ ਦਿਓ, ਆਉਣ ਵਾਲੇ ਸਮੇਂ 'ਚ ਜੱਗ 'ਚ ਇਹਦੀਆਂ ਕਥਾਵਾਂ ਚੱਲਣ। ਇਹ ਖਾਲਸਾ ਜੀ ਕੋਈ ਘਰ ਦੀ ਲੜਾਈ ਨਹੀਂ ਹੈ, ਇਹ ਕੋਈ ਜਾਇਦਾਦ ਦੀ ਲੜਾਈ ਨਹੀਂ ਹੈ, ਇਹ ਕੋਈ ਅਹੁਦੇ ਦੀ ਲੜਾਈ ਨਹੀਂ ਹੈ, ਇਹਦੇ ਦੀਨ ਮਜ਼ਹਬ ਧਰਮ ਦੀ ਅਤੇ ਧਰਮ ਦੇ ਵਿੱਚ ਪੱਕਿਆਂ ਰਹਿਣ ਦੀ, ਸਾਡੇ ਸਤਿਗੁਰਾਂ ਦਾ ਦਿੱਤਾ ਹੋਇਆ ਜੋ ਗੁਰੂ ਖਾਲਸੇ ਨੂੰ ਜੋ ਸਿੱਖੀ ਧਰਮ ਦਿੱਤਾ ਹੈ ਉਹਦੀ ਇਹ ਲੜਾਈ ਹੈ। ਜਿਉਂ ਜਿਉਂ ਹੀ ਜੰਗ ਕਰਾਂਗੇ, ਸ਼ਸਤਰ ਆ ਸੀਨੇ ਦੇ ਵੱਜਣਗੇ, ਆ ਤਲਵਾਰਾਂ ਨੇਜੇ ਸਰੀਰ 'ਤੇ ਚੁਭਣਗੇ ਖੁੱਭਣਗੇ, ਖੂਨ ਛੁੱਟੇਗਾ, ਤਿਵੇਂ ਤਿਵੇਂ ਆ ਸ਼ੁੱਧ ਸਰੀਰ ਹੋਵੇਗਾ, ਪਵਿੱਤਰ ਹੋਵੇਗਾ, ਤਦੋਂ ਇੰਨੀ ਵਿਚਾਰ ਕਰਦਿਆਂ ਹੀ ਸਿੰਘਾਂ ਦਾ ਬਚਨ ਸੁਣਦਿਆਂ ਹੀ ਅਤੇ ਜਿਹੜੇ 10 ਸਿੰਘ ਉਹ ਬਾਹਰ ਨਿਕਲ ਕੇ ਕਿਲ੍ਹੇ ਰਾਮ ਰੌਣੀ ਦੇ ਵਿੱਚੋਂ, ਉਹਨਾਂ ਨੇ ਤੁਰਕਾਂ ਨੇ ਜਿਹੜਾ ਰਣਥੰਮਾ ਕੱਢਿਆ ਸੀ ਨਾ ਹੰਕਾਰਿਆ ਹੋਇਆ ਨੇ ਵੀ ਆ ਇੱਥੋਂ ਵਾਰ ਕਰਕੇ ਤੇ ਇਹਨਾਂ ਨੂੰ ਡਾ ਦੇਣਾ ਹੈ ਸਿੰਘਾਂ ਦੇ ਕਿਲ੍ਹੇ ਨੂੰ, ਉਹ ਰਣਥੰਮਾ ਜਿਹੜਾ ਸਿੰਘਾਂ ਨੇ ਛਡਾ ਲਿਆ ਬੜੇ ਜ਼ੋਰ ਦੇ ਨਾਲ,
ਤੁਰਕਣ ਮਾਰ ਸੋ ਮਰ ਗਏ,
ਤੁਰਕ ਜਿਹੜੇ ਸੀ ਉਹ ਬਹੁਤੇ ਸੀ, ਸਿੰਘ 10 ਜਾਣੇ ਸੀ, 10 ਸਿੰਘ ਉਹਨਾਂ ਨੂੰ ਮਾਰਦੇ ਮਾਰਦੇ ਆਪ ਵੀ ਸ਼ਹੀਦੀ ਪਾ ਗਏ,
ਜੋ ਬਚੇ ਉਹ ਰਲੇ ਉਹ ਪੁਨ ਆਏ,
ਉਹਨਾਂ ਵਿੱਚੋਂ ਜੇ ਕੋਈ ਗੁਰੂ ਦੀ ਕਿਰਪਾ ਨਾਲ ਬਚ ਗਿਆ ਸੀ ਉਹਦੇ ਮੁੜਾ, 10 ਦੇ ਵਿੱਚੋਂ ਕੋਈ ਵਿਰਲਾ ਹੀ ਮੁੜ ਗਿਆ, ਬਾਕੀ ਤੇ ਉੱਥੇ ਸ਼ਹੀਦ ਹੋ ਗਏ ਬਹੁਤੇ ਮਾਰ ਕੇ,
ਚਾਉ ਪਈ ਕਰ ਹੱਲਾ ਸਿੰਘ ਸ਼ੇਰ ਕਿਮ ਪਾਵੈ,
ਸ਼ੇਰ ਦੇ ਜਿਵੇਂ ਸ਼ੇਰ ਹੱਲਾ ਕਰਦਾ ਹੈ ਜਾਨਵਰਾਂ 'ਤੇ, ਗੁਰੂ ਕੇ ਸਿੰਘ ਉਹ ਸ਼ੇਰਾਂ ਵਾਂਗ ਹੀ ਹੱਲਾ ਕਰਦੇ ਤੁਰਕਾਂ ਉੱਪਰ, ਅਤੇ ਸ਼ੇਰ ਅਤੇ ਸਾਧ ਸੰਗਤ ਇੱਕ ਹੀ ਨਹੀਂ ਮਾਣ, ਅਤੇ ਗੁਰੂ ਕੇ ਸਿੰਘ ਵੀ ਇੱਕ ਜਿਹੜਾ ਸ਼ੇਰ ਵਾਂਗ ਦੇ 10-10 ਸ਼ੇਰ ਹੋ ਗਏ, ਦੱਸਾਂਗੇ ਕੌਣ ਅੰਡੇ ਹੁਣ, ਸ਼ੇਰਾਂ ਵਾਂਗ ਹੱਲਾ ਬੋਲਦੇ ਝਪਟ ਮਾਰਦੇ ਹੈ,
ਜਨ ਬਿਜਲ ਵਿੱਚ ਘੜਕੇ ਧਾਵੈ,
ਜਿਵੇਂ ਆ ਬਿਜਲੀ ਸੂਖਮ ਹੁੰਦੀ ਤਾਰ ਜੀ, ਬੱਦਲ ਕਾਲੇ ਪੂਰੇ ਆਕਾਸ਼ 'ਚ ਫੈਲੇ ਹੁੰਦੇ ਆ, ਪਰ ਜਦੋਂ ਬਿਜਲੀ ਕੜਕਦੀ ਉਹ ਬੱਦਲਾਂ ਦੇ ਸੀਨੇ ਪਾੜ ਦਿੰਦੀ, ਉਹ ਚੀਰ ਕੇ ਰੱਖ ਦਿੰਦੀ ਹੈ, ਗੁਰੂ ਕੇ ਸਿੰਘ ਬਿਜਲੀ ਸਮਾਨ ਸੂਖਮ ਤੌਰ 'ਤੇ ਥੋੜ੍ਹੇ ਆ, ਤੁਰਕਾਂ ਦੀ ਫੌਜ ਜ਼ਿਆਦੀ ਹੈ, ਪਰ ਗੜਕਦੇ ਬਿਜਲੀ ਵਾਂਗ ਤੁਰਕਾਂ ਦੇ ਦਿਲ ਪਾੜ ਕੇ ਰੱਖ ਦਿੰਦੇ ਹੈ, ਗੁਰੂ ਕੇ ਸਿੰਘ ਬਿਜਲੀ ਵਾਂਗ ਜੇ ਉਹ ਕਦੀ ਕਿਤੇ ਪੈਂਦੀ ਕਦੀ ਕਿਤੇ ਪੈਂਦੀ ਪਤਾ ਨਹੀਂ ਲੱਗਦਾ, ਅਤੇ ਥਰ ਥਰ ਬੰਦਾ ਕੰਬਦਾ ਹੈ, ਇਸੇ ਤਰ੍ਹਾਂ ਗੁਰੂ ਕੇ ਸਿੰਘ ਕਦੀ ਇੱਕ ਸਰਦਾਰ ਨੂੰ ਮਾਰ ਲੈਂਦੇ ਇੱਥੇ ਮਾਰ ਕੇ ਦੂਜੇ ਵੱਲ ਪੈ ਜਾਂਦੇ ਹੈ, ਇਹ ਨਹੀਂ ਵੀ ਮਾਰ ਕੇ ਅਤੇ ਪਿੱਛੇ ਲੁਕ ਜਾਈਏ, ਇੱਕ ਇੱਧਰ ਮਾਰ ਕੇ ਉੱਧਰ ਮਾਰ, ਇਸ ਤਰ੍ਹਾਂ ਸਿੰਘ ਦੇ ਗਤਕਾ ਖੇਡਦੇ ਪੂਰਾ ਜੰਗ ਯੁੱਧ ਕਰਦੇ ਹੈ, ਅਤੇ ਜਿਹੜੇ ਸਿੰਘ ਘੋੜਿਆਂ ਤੋਂ ਬਿਨਾਂ ਹੈ ਪੈਂਦਲ ਹੈ ਸਜਾਦੇ ਹੈ, ਉਹ ਜਿਵੇਂ ਘੋੜੇ ਨੱਠਦੇ ਨਾ ਸਾਧ ਸੰਗਤ ਜੀ, ਘੋੜਿਆਂ ਦੇ ਵਾਂਗ ਗੁਰੂ ਕੇ ਸਿੰਘ ਧਰਤੀ ਦੇ ਪੈਰ ਚਰਨ ਪਾ ਕੇ ਅਤੇ ਨੱਠਦੇ ਬੜਾ ਯੁੱਧ ਵਿੱਚ,
ਰਾਤ ਹਨੇਰੀ ਸਿੰਘ ਜਾਏ ਪਰੈ,
ਅਤੇ ਸਿੰਘਾਂ ਦੀ ਜਦੋਂ ਰਾਤ ਪੈਂਦੀ ਹੈ ਨਾ ਮਾਨੋ ਦਿਨ ਚੜ ਗਿਆ ਹੈ, ਰਾਤ ਪੈਣ 'ਤੇ ਸਿੰਘਾਂ ਦਾ ਦਿਨ ਹੈ, ਦਿਨ ਚੜੇ 'ਤੇ ਸਿੰਘਾਂ ਨੂੰ ਘਾਟਾ ਹੈ, ਰਾਤ ਸਿੰਘ ਦਾ ਮਾਰ ਲੈਂਦੇ ਹੈ, ਜਦੋਂ ਰਾਤ ਪੈਂਦੀ ਹੈ ਸਿੰਘ ਜਾ ਪੈਂਦੇ ਟੁੱਟ ਕੇ ਤੁਰਕਾਂ ਨੂੰ,
ਸਿੰਘ ਨੂੰ ਬੁਲਾਵੇ ਤੁਰਕ ਆਪ ਮਰੇ।
ਸਿੰਘ ਜਾਂਦੇ ਰਾਤ ਜੋ ਹੱਥ ਲੱਗਦਾ ਖਜ਼ਾਨਾ ਕੋਈ ਸ਼ਸਤਰ ਵਸਤਰ ਮੈਦਾ ਲੁੱਟ ਕੇ ਲੈ ਆਉਂਦੇ ਕਿਲ੍ਹੇ ਨੂੰ ਵਾਪਸ, ਕਿਉਂਕਿ ਇਹਨਾਂ ਦੇ ਬਾਹਰ ਡੇਰਾ ਕੀਤਾ ਸੀ। ਸਿੰਘ ਛੇੜ ਛੇੜ ਤੋਂ ਨਹੀਂ ਹਟਦੇ, ਡਰਦੇ ਨਹੀਂ ਨਾ, ਇਸੇ ਕਰਕੇ ਲੁੱਟ ਲਿਆਉਂਦੇ। ਉਹ ਜਦੋਂ ਰਾਤ ਰੌਲਾ ਰੱਪਾ ਪੈ ਜਾਂਦਾ, ਸਿੰਘ ਦੇ ਇੱਕ ਦੋ ਜਾਣਾ ਜਾਂਦਾ ਛੇੜ ਜੀ ਛੇੜ ਕੇ ਨੱਠ ਆਉਂਦਾ, ਹੁਣ ਹਨੇਰੇ ਦੇ ਵਿੱਚ ਪਲਾਣਾ ਲੱਗਦਾ, ਤੁਰਕ ਆਪੋ ਵਿੱਚ ਦੀ ਉਹ ਮਾਰ ਮੂਰ ਕੇ ਅਤੇ ਕਿੰਨੇ ਜਾਣੇ ਮਰ ਜਾਂਦੇ। ਜਦੋਂ ਦਿਨ ਚੜ੍ਹਦਾ ਵੇਖਦੇ ਤੇ ਆਪਣੇ ਬੰਦੇ ਮਰੇ ਪਏ ਹੁੰਦੇ ਉਹਨਾਂ ਦੇ। ਇੱਕ ਸਿੰਘ ਵੀ ਉਹਨਾਂ ਦੇ ਭਾਰੀ ਪੈ ਜਾਂਦਾ, ਇੱਕ ਛੇੜ ਛੇੜ ਕੇ ਆ ਜਾਂਦਾ, ਉਹਨਾਂ ਦੀ ਆਪੋ ਵਿੱਚ ਲੜਾਈ ਹੋ ਜਾਂਦੀ ਤੇ ਖਤਮ ਹੋ ਜਾਂਦੇ ਕਿੰਨੇ ਦੇ ਕਿੰਨੇ। ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਜਿਹੜੀ ਤੁਰਕਾਂ ਦੀ ਬਹੁਤੀ ਖੁਆਰੀ ਕੀਤੀ, ਉਹਨਾਂ ਦੇ ਬਹੁਤ ਬੁਰਾ ਹਾਲ ਹੀ ਕਰ ਦਿੱਤਾ। ਜਿਹੜਾ ਕੋਈ ਸਿੰਘ ਆ ਲੁਕਿਆ ਛਿਪਿਆ ਸੀ ਜੰਗਲ ਵੇਲੇ ਝੱਲਾਂ ਵਿੱਚ, 500 ਦੇ ਜਿਹੜਾ ਸੀ ਨਾ ਕਿਲ੍ਹੇ ਦੇ ਵਿੱਚ ਦਾਖਲ, ਜਿਹੜੇ ਸਿੰਘਾਂ ਦੇ ਜਥੇ ਬਾਹਰ ਲੁਕੇ ਛਿਪੇ ਸਨ, ਜਦੋਂ ਕੋਈ ਜਿਹੜਾ ਸਿੰਘ ਲੁਕਿਆ ਛਿਪਿਆ ਝੱਲਾਂ ਵੇਲਾਂ 'ਚ ਬਾਹਰ ਹੈ ਸੀ ਕਿਲ੍ਹੇ ਤੋਂ, ਤਦੋਂ ਉਹ ਝਾੜੀਆਂ ਖੱਡਾਂ ਜਿਹੜੇ ਲੁਕੇ ਸੀ ਉਹ ਬਾਹਰ ਆ ਜਾਂਦੇ ਹੈ, ਤੁਰਕਾਂ ਦੇ ਉੱਪਰ ਆ ਪੈਂਦੇ ਪਿੱਛੋਂ ਏ। ਉਹ ਸ਼ਹੀਦੀ ਪਾਉਣੀ ਚਾਹੁੰਦੇ ਹੈ, ਉਹ ਗੁਰੂ ਦੇ ਚਰਨਾਂ ਵਿੱਚ ਜਾਣੇ ਚਾਹੁੰਦੇ ਹੈ, ਇਸੇ ਕਰਕੇ ਭੱਜ ਨੱਠ ਕੇ ਆਉਂਦੇ, ਤੁਰਕਾਂ ਨਾਲ ਯੁੱਧ ਮਚਾ ਦਿੰਦੇ, ਭਰਾ ਸਾਡੇ ਕਿਲ੍ਹੇ ਵਿੱਚ ਹੈ, ਆ ਬਾਹਰੋਂ ਉਹਨਾਂ ਦਾ ਸਾਥ ਦੇ ਦਈਏ। ਤਦੋਂ ਤੁਰਕਾਂ ਨੇ ਸਾਧ ਸੰਗਤ ਦੀ ਸੁਰੰਗ ਲਾ ਦਿੱਤੀ ਹੈ ਵੀ ਖਾਈ ਬੜੀ ਡੂੰਘੀ ਪੁੱਟੀ ਹੈ ਅਤੇ ਸਾਨੂੰ ਉਹ ਸਿੱਧਾ ਜਾਣਾ ਔਖਾ ਹੈ, ਇਹਨਾਂ ਨੇ ਧਰਤੀ ਦੇ ਵਿੱਚ ਸੁਰੰਗ ਪੁੱਟਣੀ ਸ਼ੁਰੂ ਕਰ ਦਿੱਤੀ। ਸਿੰਘਾਂ ਨੇ ਉਹ ਖਾਈ ਅੱਗੋਂ ਹੋਰ ਡੂੰਘੀ ਕਰ ਦਿੱਤੀ ਵੀ ਜੇ ਸੁਰੰਗ ਪੁੱਟਦੇ ਆ ਟੋਇਆ ਮਾਰ ਕੇ ਸਿੱਧੇ ਆਉਣ ਵੀ, ਆ ਖਾਈ ਥੱਲੇ ਹੋਰ ਡੂੰਘੀ ਹੋਵੇ ਫਿਰ ਠਾਂ ਡਿੱਗਣ। ਸਿੰਘ ਜਿਹੜਾ ਬਹੁਤੇ ਸਿੰਘ ਤੇ ਉਹ ਖਾਈ ਦੇ ਵਿੱਚ ਹੀ ਬੈਠੇ ਰਹੇ, ਡੀਕ ਰਹੇ ਵੀ ਤੁਰਕ ਕੋਈ ਆ ਸੁਰੰਗ ਪੁੱਟ ਕੇ ਇੱਥੋਂ ਤੱਕ ਪਹੁੰਚੇ ਤੇ ਉਹਦੇ ਮੂੰਹ 'ਚ ਵਰਸ਼ਾ ਮਾਰੀਏ ਆਰ ਪਾਰ ਕੱਢ ਦਈਏ। ਸਿੰਘ ਤੁਰਕਾਂ ਦੀ ਤੇ ਚੱਲਣ ਨਹੀਂ ਦਿੰਦੇ ਕੋਈ ਖਾਈ ਦੇ ਵਿੱਚ ਬੈਠੇ ਹੋਏ, ਜਿਹੜਾ ਕੋਈ ਉਹ ਪਹੁੰਚਣ ਲੱਗਦਾ ਖਾਈ ਤੱਕ, ਉਹ ਜਿਹੜੇ ਸਿੰਘਾਂ ਨੇ ਪੁੱਟਿਆ ਹੋਇਆ ਟੋਏ ਆਲੇ ਦੁਆਲੇ ਕਿਲ੍ਹੇ ਦੇ, ਜਦੋਂ ਉੱਥੋਂ ਤੱਕ ਕੋਈ ਪਹੁੰਚਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਸਰਕਾਰੀ ਫੌਜ ਮਿੰਟੀ ਲਾਉਂਦੇ ਉਹ ਵੀ ਆਉਣ ਲੱਗਿਆਂ, ਜਦੋਂ ਗਾਂ ਆਉਂਦੇ ਸਿੰਘ ਬਰਸ਼ੇ ਮਾਰ ਕੇ ਛਾਤੀਆਂ ਵਿੰਨ ਕੇ ਪਿਛਾਂ ਸੁੱਟ ਕੇ ਉਹ ਮਾਰਦੇ। ਸਿੰਘ ਲੜ ਕੇ ਮਰਨੋਂ ਡਰਦੇ ਨਹੀਂ, ਇਹ ਗੁਰੂ ਕੇ ਸਿੰਘਾਂ ਦੀ ਮਹਾਨਤਾ। ਇਹੀ ਭਾਈ ਸੂਰਮਾ, ਇਹਨੂੰ ਸੂਰਮਾ ਕਿਹਾ ਜਾਂਦਾ ਹੈ। ਤਦ ਸਿੰਘਾਂ ਨੂੰ ਗਮ ਹੋਇਆ, ਤਦੋਂ ਸਿੰਘ ਉਦਾਸ ਹੋਏ ਜਦੋਂ ਸਾਧ ਸੰਗਤ ਜੀ ਖਰਚ ਉਹ ਜ਼ਖੀਰਾ ਖਤਮ ਹੋ ਗਿਆ, ਜਿੰਨੀਆਂ ਵੀ ਜੰਗਾਂ ਪਿੱਛੇ ਵੀ ਹੋਈਆਂ ਹੈ ਅਨੰਦਪੁਰ ਸਾਹਿਬ ਤੋਂ ਲੈ ਕੇ ਹੁਣ ਤੱਕ ਵੇਖੜੋ ਕਿਹੜੀ ਪਿੱਛੇ ਪ੍ਰਸੰਗ ਵੀ ਆਏ ਹੈ, ਗੁਰੂ ਕੇ ਸਿੰਘਾਂ ਨੂੰ ਜੇ ਕੋਈ ਧੋਖਾ ਹੋਇਆ ਤਾਂ ਲੰਗਰ ਪਾਣੀ ਕਰਕੇ ਹੋਇਆ ਹੈ, ਵੀ ਲੰਗਰ ਪਾਣੀ ਮਾਰ ਕਰਕੇ ਸਿੰਘਾਂ ਦੇ ਨਾਲ ਜੇ ਘਾਤ ਹੋਇਆ ਤਾਂ ਹੋਇਆ ਨਹੀਂ, ਜੇ ਗੁਰੂ ਕੇ ਸਿੰਘ ਤਗੜੇ ਰਹੇ ਹਰ ਵਕਤ। ਇੱਥੇ ਵੀ ਉਹੀ ਗੱਲ ਹੋ ਗਈ, ਜਿੰਨਾ ਵਿਰੋਧ ਇਕੱਠਾ ਕੀਤਾ ਹੋਇਆ ਸੀ, ਖਾਈ ਦੇ ਪੁੱਟੀ ਹੋਈ ਸੀ ਆਸੇ ਪਾਸੇ, ਕਿਹੜਾ ਆਉਣਾ ਜਾਣਾ ਬਾਹਰ ਸੀ, ਜਿਹਦੇ ਕਰਕੇ ਦਰਵਾਜ਼ਾ ਇੱਕ ਰੱਖਿਆ ਹੋਇਆ ਸੀ, ਉਹ ਵੀ ਬੜੇ ਦਾਅ ਨਾਲ ਜਾਣਾ ਪੈਂਦਾ ਸੀ, ਫੌਜ ਦੇ ਬਾਹਰ ਘੇਰਾ ਘੱਤ ਕੇ ਬੈਠੀ ਹੋਈ ਸੀ। ਉਹ ਜਿੰਨਾ ਧਨ ਆਪਣਾ ਕੋਈ ਵਿਰੋਧ ਸਿੱਕਾ ਇਕੱਠਾ ਕੀਤਾ ਸੀ ਜਾਂ ਖਾਣ ਪੀਣ ਨੂੰ ਰਸਤਾਂ ਬਸਤਾਂ, ਉਹ ਜਦੋਂ ਖਤਮ ਹੋ ਗਈਆਂ ਫਿਰ ਸਿੰਘ ਉਦਾਸ ਹੋਏ ਜਾ ਕੇ। ਤੁਰਕਾਂ ਨੇ ਫਿਰ ਤੇ ਬਹੁਤੀ ਭੀੜ ਸਿੰਘਾਂ ਦੇ ਪਾ ਦਿੱਤੀ, ਮੁਸੀਬਤ ਆ ਪਈ ਸਿੰਘਾਂ ਦੇ ਫਿਰ ਇੱਕ ਵਾਰ। ਇਹ ਤੇ ਸਿੰਘਾਂ ਨਾਲ ਉਹ ਗੱਲ ਹੋ ਗਈ ਵੀ ਮੌਤ ਹੀ ਇਹਨਾਂ ਦੀ ਇਹਨਾਂ ਨੂੰ ਇੱਥੇ ਲੈ ਆਈ ਕਿਲ੍ਹੇ ਦੇ ਵਿੱਚ, ਵੀ ਜਿਹੜਾ ਕਹਿੰਦੇ ਵੀ ਕਿਲ੍ਹਾ ਬਣਾ ਕੇ ਤੇ ਫਿਰ ਆਪਾਂ ਲੜੀਏ, ਜੰਗਲ ਬਿੱਲ 'ਚ ਇਹ ਸੀ ਵੀ ਅੱਗੇ ਦੇ ਕੇ ਨਿਕਲਦੇ ਜਾਣਾ ਸੀ, ਪਰ ਇੱਥੇ ਆ ਕੇ ਹੁਣ ਘੇਰਾ ਪੈ ਗਿਆ, ਹੁਣ ਘੇਰੇ ਵਿੱਚੋਂ ਨਿਕਲਣਾ, ਕਿਲ੍ਹੇ ਤੋਂ ਵਿੱਚੋਂ ਨਿਕਲ ਕੇ ਬਾਹਰ ਨਿਕਲਣਾ, ਫੌਜ ਹੈ ਤੁਰਕਾਂ ਦੀ। ਉਹ ਗੱਲ ਕਹਿੰਦੇ ਹੋ ਗਈ ਵੀ ਸਿੰਘਾਂ ਦੀ ਜਿਹੜੀ ਹੈ ਨਾ ਸ਼ਹੀਦੀ ਹੋਣ ਦਾ ਸਮਾਂ ਇੱਥੇ ਲੈ ਕੇ ਆ ਗਿਆ ਸਿੰਘਾਂ
ਨੂੰ।
ਜਦੋਂ ਖਾਲਸੇ ਨੇ ਮੁਖੀ ਮੁਖੀ ਸਿੰਘਾਂ ਨੇ ਖੜ ਕੇ ਉਹਦੇ ਵਿੱਚ ਕਿਹੜੇ ਦੇ ਵਿੱਚ ਬੈਠਿਆ ਬਿਠਾਇਆ ਗੁਰੂ ਅੱਗੇ ਅਰਦਾਸ ਕਰਕੇ ਇਹ ਮਤਾ ਸੋਧਿਆ, ਬਾਤ ਵਿਚਾਰੀ ਹੈ। ਇਹ ਗੁਰੂ ਕੇ ਖਾਲਸਾ ਜੀ, ਇਹ ਗੁਰੂ ਕੇ ਸਿੰਘੋ, ਜੇ ਆਪਾਂ ਸੋਚੀਏ ਵੀ ਆਪਾਂ ਆਪਣੀ ਫੌਜ ਟੁਕੜੀ ਇਕੱਠੀ ਕਰਕੇ ਦਰਵਾਜ਼ੇ ਥਾਣੀ ਇੱਕਦਮ ਹੱਲਾ ਬੋਲ ਕੇ ਤੁਰਕਾਂ ਦੀ ਫੌਜ ਨੂੰ ਪਾੜ ਕੇ ਨੱਠ ਜਾਈਏ, ਉਹ ਕੋਈ ਬਹਾਦਰੀ ਨਹੀਂ ਹੋਵੇਗੀ। ਸਾਡੀ ਜਿੰਨੀ ਇੱਜ਼ਤ ਹੈ ਉਹ ਜਿਹੜੀ ਹੈ ਉਹ ਜਾਂਦੀ ਰਹੇਗੀ। ਕਹਿਣਗੇ ਵੀ ਆ ਕਿਹੜਾ ਤਾਂ ਬੜਾ ਸਾਰੇ ਸੀ ਲੰਘ ਲੜਨ ਵਾਸਤੇ, ਤਾਂ ਹੁਣ ਲੜਾਈ ਨਹੀਂ ਕੀਤੀ, ਹੁਣ ਭੱਜ ਕੋ ਗਏ ਆ। ਜੇ ਤਾਂ ਆਪਾਂ ਨੱਠ ਗਏ ਸਾਡੀ ਇੱਜ਼ਤ ਨਹੀਂ ਰਹਿਣੀ ਹੈ।
ਲੜਕੇ ਮਰਨ ਬਾਤ ਹੈ ਖੂਬ,
ਸਭ ਤੋਂ ਖੂਬ ਬਾਤ, ਚੰਗੀ ਗੱਲ, ਉਹ ਸ੍ਰੇਸ਼ਟ ਮਤ, ਉਹ ਵਿਚਾਰ ਉਹੀ ਉੱਤਮ ਹੈ। ਆ ਲੜ ਮਰ ਕੇ ਸ਼ਹੀਦੀ ਪਾ ਲਈਏ।
ਜਗ ਮੈਂ ਸਾਕੋ ਹੋਰ ਅਜੂਬ,
ਇਸ ਜਗਤ ਦੇ ਵਿੱਚ ਬੜਾ ਹੈਰਾਨੀਜਨਕ ਮਹਾਨ ਹੀ ਅਜੂਬਾ ਹੀ ਹੋਵੇਗਾ, ਇਹ ਸਾਕਾ ਬੜਾ ਮਸ਼ਹੂਰ ਹੋਵੇਗਾ।
ਕਰਕੇ ਹੱਲਾ ਇੱਕ ਵਾਰ ਪਾਹੋ,
ਇੱਕ ਵਾਰ ਹੱਲਾ ਕਰਕੇ ਟੁੱਟ ਕੇ ਜਿਹੜਾ ਪੈ ਜਾਓ ਤੁਰਕਾਂ ਦੀ ਫੌਜ ਨੂੰ,
ਤੁਰਕਣ ਕੇ ਸਿਰ ਸੀਸ ਲਗਾਓ।
ਜਦੋਂ ਆਪਾਂ ਪਵਾਂਗੇ ਉਹਦੇ ਦਿਖਦਾ ਹੀ ਹੈ ਫੌਜ ਬਹੁਤੀ ਹੈ, ਕਮ ਸੇ ਕਮ ਇਹ ਤਾਂ ਨਾ ਵੀ ਆਪਾਂ ਉਦਾਂ ਹੀ ਮਰ ਜਾਵਾਂਗੇ, ਪੰਜ ਜਾਣੇ, ਦਸ ਜਾਣੇ, ਵੀਹ ਜਾਣੇ, ਤੀਹ ਜਾਣੇ, ਇੰਨੇ ਸਿੰਘ ਆਦਿ ਕੋਲ ਨਾ ਕੋਲ ਲੈ ਕੇ ਮਰਾਂਗੇ, ਫਿਰ ਹੀ ਸ਼ਹੀਦ ਹੋਵਾਂਗੇ। ਆਪਾਂ ਨੇ ਸ਼ਹੀਦੀ ਉਹਨਾਂ ਨੇ ਉਹਨਾਂ ਦੇ ਮਾਰਨਾ ਮਾਰਨਾ ਹੀ ਹੈ। ਆਪਣੀ ਜਿਹੜੀ ਸ਼ਹੀਦੀ ਹੋਵੇਗੀ ਤੁਰਕਾਂ ਦੇ ਸੀਸ ਉੱਪਰ ਇਹ ਸੀਸ ਲਾ ਦਿਆਂਗੇ, ਭਾਵ ਕਲੰਕ ਲਾ ਦਿਆਂਗੇ ਉਹਨਾਂ ਨੂੰ।
ਦੋ ਦੋ ਚਾਰ ਚਾਰ ਲੈ ਮਰੋ,
ਜਦੋਂ ਆਪਾਂ ਜਾਵਾਂਗੇ ਬਾਹਰ ਉੱਦਾਂ ਨਹੀਂ ਖਾਲਸਾ ਜੀ ਜਾਂਦੇ ਆ, ਕਮ ਸੇ ਕਮ ਦੋ ਦੋ ਚਾਰ ਲੈ ਕੇ ਸ਼ਹੀਦੀ ਪਾਵਾਂਗੇ। ਤੁਰਕਾਂ ਦੇ ਨਾਲ ਇਉਂ ਖਾਲਸਾ ਜੀ ਯੁੱਧ ਕਰੋ, ਆ ਲੜਾਈ ਧਰਮ ਦੀ ਕਰੋ। ਇਸ ਤਰ੍ਹਾਂ ਹੱਲਾ ਕਰਕੇ ਖਾਲਸਾ ਤਿੰਨਾਂ ਤੁਰਕਾਂ ਦੇ ਉੱਪਰ ਜਾ ਪਿਆ ਹੈ। ਉਹ ਮੋਰਚਾ ਸਿੱਧਾ ਇੱਕ ਵਾਰ ਸਿੰਘ ਨਿਕਲਿਆ ਤੇ ਉਹ ਮੋਰਚਾ ਫਤਿਹ ਕਰ ਲਿਆ, ਜਿੱਥੇ ਤੁਰਕਾਂ ਦੀ ਫੌਜ ਸਾਹਮਣੇ ਆ ਵੱਜੀ। ਜੋ ਦੀਨਾ ਬੇਗ ਜਲੰਧਰ ਦਾ ਹਾਕਮ ਹੈ ਸੀ, ਉਹਦੇ ਸਾਰੇ ਖਸਾ ਸਿੰਘ ਜੀ ਉਹਦੇ ਦੇ ਪੈ ਕਰਕੇ ਸਿੰਘਾਂ ਨੇ ਖੁਆਰ ਕਰ ਦਿੱਤਾ, ਉਹਦੇ ਦੇ ਹੋਸ਼ ਭੁਲਾ ਦਿੱਤੀ, ਉਹਦਾ ਜਿਹੜਾ ਮੋਰਚਾ ਸੀ ਨਾ ਜਿੰਨੀ ਫੌਜ ਸੀ ਉਹ ਮਾਰ ਦਿੱਤੀ। ਫਿਰ ਖਾਲਸੇ ਨੇ ਉਹ ਸਦੀਕ ਵਾਲੀ ਜਿਹੜਾ ਸੀ ਆਇਆ ਹੋਇਆ ਹਾਕਮ ਤੁਰਕਾਂ ਵੱਲੋਂ ਮੀਰ ਮੰਨੂ ਵੱਲੋਂ ਉਹਦੇ ਮੋਰਚੇ ਨੂੰ ਸਿੰਘਾਂ ਨੇ ਫਤਿਹ ਕੀਤਾ। ਸਿੰਘ ਜਿਹੜੇ ਵੀਹ ਜਾਣੇ ਸੀ ਉਹਦੀ ਫੌਜ ਜ਼ਿਆਦੀ ਸੀ, ਆ ਵੀਹ ਸਿੰਘਾਂ ਨੂੰ ਉਹਦੀ ਬਹੁਤੀ ਫੌਜ ਹੀ ਸੰਭਾਲ ਨਾ ਸਕੀ ਕਿਸੇ ਤਰੀਕੇ ਨਾਲ। ਸਿੰਘ ਮਾਝੇ ਦੇ ਸੀ ਜਿਨ੍ਹਾਂ ਦੇ ਮਨ 'ਚ ਕੋਈ ਮੈਲ ਨਹੀਂ ਸੀ, ਗੁਰੂ ਦੀ ਸਿੱਖੀ ਪਿਆਰੀ ਸੀ, ਗੁਰੂ ਦੀ ਸਿੱਖੀ ਦੇ ਨਾਲ ਪ੍ਰੇਮ ਕਰਦੇ ਸੀ, ਗੁਰੂ ਦੇ ਚਰਨਾਂ ਨਾਲ ਪ੍ਰੇਮ ਸੀ। ਉਹ ਮਾਝੇ ਦੇ ਸਿੰਘ ਬੜੇ ਸੂਰਮੇ ਬੜੇ ਭਾਰੀ ਸੀ, ਦੁਤਾਰੇ ਦੋ ਧਾਰਾਂ ਵਾਲੀ, ਜਿਹਦੇ ਦੋਵੇਂ ਪਾਸੇ ਖੰਡੇ ਦੀ ਧਾਰ ਹੁੰਦੀ, ਦੋਵੇਂ ਪਾਸੇ ਇੱਕ ਪਾਸੇ ਤਲਵਾਰ ਦੀ ਹੁੰਦੀ, ਖੰਡੇ ਦੋਵੇਂ ਪਾਸੇ ਧਾਰ ਹੁੰਦੀ, ਉਹ ਦੋ ਧਾਰਾਂ ਵਾਲੀ, ਉਹ ਖੰਡੇ ਦੀ ਧਾਰ ਦੇ ਵਿੱਚੋਂ ਜਿਹੜੀ ਸਤਿਗੁਰੂ ਜੀ ਨੇ ਪੌਲ ਤਿਆਰ ਕੀਤੀ ਹੈ ਉਸ ਉਹਨਾਂ ਨੇ ਪੀਤੀ ਹੋਈ ਸੀ ਗੁਰੂ ਕੇ ਸਿੰਘਾਂ ਨੇ। ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸੁਹੇਲਾ, ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ, ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰਚੇਲਾ। ਉਹ ਗੁਰੂ ਕੀ ਜਿਹੜੀ ਪੌਲ ਹੈ ਖੰਡੇ ਦੀ ਧਾਰ ਵਿੱਚੋਂ ਉਹ ਖਾਲਸੇ ਨੇ ਮਾਝੇ ਦੇ ਸਿੰਘਾਂ ਨੇ ਛੱਕੀ ਹੋਈ ਸੀ, ਜਿਸ ਕਰਕੇ ਬੜੇ ਭਾਰੀ ਪਏ ਮੀਰ ਮੰਨੂ ਦੀ ਫੌਜ ਨੂੰ।
ਦੋਹਰਾ ਇਸ ਵਿੱਚ ਨਿਤ ਪ੍ਰਤ ਖਾਲਸੇ,
ਇਸ ਤਰ੍ਹਾਂ ਨਿਤਾ ਪ੍ਰਤੀ ਹਰ ਰੋਜ਼ ਖਾਲਸੇ ਨੇ ਤੁਰਤ ਲੜਾਈ ਹੋਏ, ਰੋਜ਼ ਦੀ ਰੋਜ਼ ਲੜਾਈ ਦਿਨ ਬੇ ਦਿਨ ਮੱਚਦੀ ਜਾ ਰਹੀ। 2 ਮਹੀਨੇ ਮੋਰਚਾ ਤੁਰਕਾਂ ਦੀ ਫੌਜ 500 ਸਿੰਘਾਂ ਦਾ ਤੋੜ ਨਾ ਸਕੀ। ਸਿੰਘ ਤੁਰਕਾਂ ਤੋਂ ਜਿਹੜਾ ਮੁੱਕ ਨਾ ਸਕੇ। ਇੱਕ ਸਿੰਘ ਸ਼ਹੀਦ ਹੁੰਦਾ, 2 ਨਿਕਲ ਗਏ ਉਹਦੇ ਵਿੱਚੋਂ ਕਿਲ੍ਹੇ 'ਚੋਂ, ਫਿਰ ਆ ਮਿਲਦੇ। ਗੁਰੂ ਕੇ ਸਿੰਘ ਖਤਮ ਹੀ ਨਹੀਂ ਹੁੰਦੇ। ਇਹ ਜਿਹੜੇ ਤੁਰਕ ਮਾਰਦੇ ਮਾਰਦੇ ਆਪਦੇ ਮਰ ਰਹੇ ਆ, ਪਰ ਗੁਰੂ ਕੇ ਸਿੰਘਾਂ 'ਚ ਫਰਕ ਨਹੀਂ ਪੈ ਰਿਹਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਥੜਾ ਇੱਕ ਗਿਆ ਦੂਜਾ ਖੜਾ। ਵੀ ਇਹਦੇ ਗੁਰੂ ਦਾ ਘਰ ਐਸਾ ਹੀ ਹੈ, ਇੱਥੇ ਚੱਲਦਾ ਪ੍ਰਵਾਹ ਹੈ। ਜਿਵੇਂ ਉਹ ਦਰਿਆ ਦਾ ਪਾਣੀ ਲੰਘਦਾ ਜਾਂਦਾ ਨਾ ਗਾਂ ਨੂੰ, ਇਹ ਤਾਂ ਨਹੀਂ ਪਿੱਛੇ ਬੰਦ ਹੋ ਗਿਆ, ਪਿੱਛੇ ਵੀ ਲੰਘਦਾ ਹੀ ਆਉਣਾ ਹੈ। ਉਹ ਗਾਂ ਦੀ ਗਾਂ ਲੰਘਦਾ ਜਾਂਦਾ ਹੈ, ਇੱਕ ਜਾਂਦਾ ਤਾਂ ਦੂਜਾ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਨੂੰ ਸਿੱਖਿਆ ਹੈ ਕਿ ਇਹ ਭਾਈ, ਜੇ ਤੂੰ ਕੋਈ ਸੇਵਾ ਕਰਦਾ ਹੈ, ਜੇ ਤੂੰ ਕੋਈ ਥੋੜ੍ਹੀ ਬਹੁਤਾ ਨਾਮ ਜਪਦਾ, ਕਿ ਜੇ ਤੂੰ ਕੋਈ ਥੋੜ੍ਹੇ ਬਹੁਤੇ ਪਾਠ ਕਰਦਾ, 25-30-40-50 ਤੂੰ ਮਾਣ ਨਾ ਕਰ। ਕਿਉਂ? ਇਹ ਤਾਂ ਗੁਰੂ ਜੀ ਦਾ ਘਰ ਐਸਾ ਹੈ, ਇੱਕ ਚੜ੍ਹਨਦੀ ਆ, ਕੌਣ ਜਾਣੇ ਮੇਰਾ ਨਾਉਂ ਜੀਉ। ਇੱਥੇ ਇੱਕ ਤੋਂ ਇੱਕ ਚੜ੍ਹਦੀ ਗਲਾ ਵਾਲੇ ਗੁਰੂ ਕੇ ਸਿੱਖ ਸਿੰਘ ਭਗਤ ਜਨ ਮਹਾਨ ਬੈਠੇ ਹੈ, ਅਤੇ ਸਾਡੇ ਵਰਗੇ ਮੂਰਖਿਆਂ ਦਾ ਕੌਣ ਨਾਮ ਜਾਣਦਾ ਹੈ? ਵੀ ਅਸੀਂ ਬੜੀ ਭਗਤੀ ਕਰਦੇ ਹਾਂ, ਅਸੀਂ ਜੀਵ ਦੇ ਕੁਝ ਨਹੀਂ, ਗੁਰੂ ਦੇ ਸਿੱਖ ਭਗਤ ਕਈ ਬੜੇ ਗੁਪਤ ਰੂਪ 'ਚ ਬੈਠੇ ਜਿਹੜੇ ਬੜੀ ਭਗਤੀ ਕਰ ਰਹੇ ਹੈ। 8-8 ਪੈਰ ਸੇਵਾ ਕਮਾ ਰਹੇ, ਕਦੇ ਸਰੀਰ ਦੇ ਨਾਲ ਸੌਂਦੇ ਤੱਕ ਨਹੀਂ ਹੈ। ਮਾਣ ਨਹੀਂ ਕਰਨਾ ਚਾਹੀਦਾ। ਆ ਕਈ ਵਿਚਾਰੇ ਉਹ ਸੇਵਾ ਕੋਈ ਥੋੜ੍ਹੀ ਬਹੁਤੀ ਸਾਡੇ ਵਰਗੀ ਕਰ ਲੈਂਦੇ ਨਾ, ਜਦੋਂ ਫਿਰ ਬੰਦਾ ਥੋੜ੍ਹਾ ਹੈਂਕੜਬਾਜ਼ੀ ਹੋਮੇ ਵਿੱਚ ਆ ਜਾਂਦਾ, ਹੰਕਾਰ ਵਿੱਚ। ਫਿਰ ਉਹ ਦੂਜੇ ਦੀ ਗੱਲ ਗੁਰੂ ਘਰ ਵਿੱਚ ਰਹਿੰਦਾ ਹੋਇਆ ਮੰਨਣੀ ਛੱਡ ਦਿੰਦਾ। ਉਹ ਕਹਿੰਦਾ ਵੀ ਹੁਣ ਮੇਰੀ ਚੱਲੇ, ਮੈਂ ਹੁਣ ਸਿਆਣਾ, ਮੈਨੂੰ ਤਾਂ ਇੰਨੇ ਸਾਲ ਹੋ ਗਏ ਸੇਵਾ ਕਰਦੇ ਨੂੰ। ਉਹ ਮੰਨਦਾ ਨਹੀਂ ਹੈ, ਅਤੇ ਕਦੀ ਕਦੀ ਤਾਂ ਕਈ ਰੁੱਸ ਕੇ ਕਹਿੰਦੇ ਵੀ ਆ ਪਿਆ ਤੇਰਾ ਸਮਾਨ, ਮੈਂ ਨਹੀਂ ਕੁਝ ਵੀ ਕਰਨਾ, ਮੈਂ ਨਹੀਂ ਸੇਵਾ ਕਰਨੀ ਤੇਰੀ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਉਹ ਕਰਨਾ ਯੋਗ ਨਹੀਂ ਹੈ, ਕਿਉਂਕਿ ਸਤਸੰਗ ਜੀ ਸਾਡੇ ਵੱਲ ਅਸੀਂ ਜਾਵਾਂਗੇ ਇੱਕ ਜਾਣਾ ਤਾਂ 10 ਜਾਣੇ ਖੜ੍ਹੇ, 10 ਜਾਣਗੇ ਤਾਂ ਹਜ਼ਾਰਾਂ ਹੀ ਖੜ੍ਹੇ ਹੈ, 1,000 ਜਾਣਗੇ ਲੱਖਾਂ ਖੜ੍ਹੇ ਗੁਰੂ ਨਾਨਕ ਦੇਵ ਮਹਾਰਾਜ ਦਰ ਉੱਪਰ। ਉਹ ਗੁਰੂ ਕੇ ਸਿੰਘਾਂ ਨੂੰ ਤੁਰਕ ਮਾਰ ਰਹੇ ਹੈ। ਗੁਰੂ ਕੇ ਸਿੰਘ ਜਿਹੜੇ ਸ਼ਹੀਦ ਨਹੀਂ ਹੋ ਰਹੇ, ਉਹ ਇੱਕ ਸ਼ਹੀਦ ਹੁੰਦਾ, 2 ਤੇ 2 ਜਾਂਦੇ ਤੇ 4-4 ਜਾਂਦੇ, 10 ਹੋਰ ਖੜਿਆ ਹੁੰਦੇ ਹਨ। ਸਿੰਘ ਜਿਹੜੇ ਹੈ ਉਹ ਮਾਰਦੇ ਮਾਰਦੇ ਇਹ ਤੁਰਕ ਦੇ ਮੁੱਕ ਰਹੇ ਹੈ, ਪਰ ਸਿੰਘ ਨਹੀਂ ਮੁੱਕਦੇ। ਜਿਸ ਤਰ੍ਹਾਂ ਸੋਮਿਆਂ ਦਾ ਪਾਣੀ, ਸਾਧ ਸੰਗਤ ਜੀ, ਉਹ ਕਦੀ ਮੁੱਕਦਾ ਨਹੀਂ ਹੈ। ਜਿੱਥੋਂ ਸੋਮਾ ਫੁੱਟਦਾ ਨਾ, ਉੱਥੋਂ ਪਾਣੀ ਨਿਕਲਦਾ ਹੀ ਆਉਂਦਾ ਹੈ, ਧਰਤੀ ਦੇ ਪੜ ਪਾੜ ਕੇ ਪਾਣੀ ਨਿਕਲਦਾ ਆਉਂਦਾ, ਮੁੱਕਦਾ ਨਹੀਂ ਹੈ। ਗੁਰੂ ਕੇ ਸਿੰਘ ਇਸ ਤਰ੍ਹਾਂ ਮੁੱਕ ਨਹੀਂ ਰਹੇ, ਚੱਲਦੇ ਪ੍ਰਵਾਹ ਵਾਂਗ, ਚੱਲਦਾ ਹੀ ਪ੍ਰਵਾਹ ਹੈ। ਗੁਰੂ ਜੀ ਦੇ ਘਰ ਦਾ ਸਥਾਨ ਐਸਾ ਹੀ ਹੈ, ਗੁਰੂ ਕੇ ਲੰਗਰ ਵੀ ਚੱਲਦੇ ਪ੍ਰਵਾਹ ਹੀ ਹੈ, ਗੁਰੂ ਘਰ ਮਾਇਆ ਦੇ ਵੀ ਚੱਲਦੇ ਪ੍ਰਵਾਹ ਹੀ ਹੈ, ਅਤੇ ਗੁਰੂ ਕੇ ਸਿੱਖ ਵੀ ਚੱਲਦੇ ਪ੍ਰਵਾਹ ਹੀ ਹੈ। ਜਿਵੇਂ ਬਰਸਾਤ ਦੇ ਦਿਨਾਂ ਵਿੱਚ ਖੁੰਬਾਂ ਆਪਣੇ ਆਪ ਫੁੱਟਦੀਆਂ ਹੁੰਦੀਆਂ ਨਾ, ਇਸੇ ਤਰ੍ਹਾਂ ਗੁਰੂ ਕੇ ਸਿੰਘ ਫੁੱਟਦੇ ਹੁੰਦੇ ਹੈ। ਗੁਲਾਬ ਦੀਆਂ ਉਹ ਡੰਡੀਆਂ ਕੱਟਦੇ ਜਾਓ, ਉਹ ਫਿਰ ਵੱਧਦੀਆਂ ਜਾਂਦੀਆਂ ਹੈ। ਗੁਰੂ ਕੇ ਸਿੰਘ ਵੀ ਇਸੇ ਤਰ੍ਹਾਂ ਵੱਧਦੇ ਜਾਂਦੇ, ਮੁੱਕਦੇ ਨਹੀਂ ਹੈ। ਜਿਵੇਂ ਉਹ ਪਾਣੀ ਦਾ ਸੋਮਾ ਫੁੱਟਦਾ ਹੀ ਹੁੰਦਾ, ਚੱਲਦਾ ਹੀ ਜਾਂਦਾ ਹੈ। ਜਿਹੜੇ ਸਿੰਘ ਨੇੜੇ ਉਹ ਅੰਮ੍ਰਿਤਸਰ ਦੇ ਆਸ ਇਰਦ ਗਿਰਦ ਲੁਕੇ ਛਿਪੇ ਹੋਏ ਸੀ, ਉਹ ਵੀ ਆ ਕਿਲੇ 'ਚ ਵੜਦੇ, ਦਾ ਘਾ ਦੇ ਨਾਲ ਫੌਜਾਂ ਨੂੰ ਚੀਰਦੇ ਲੰਘਦੇ। ਜਿਸ ਤਰ੍ਹਾਂ ਵੀ ਕਿਸ ਤਰ੍ਹਾਂ ਵੀ ਕਰਕੇ ਬੜੇ ਤਰੀਕੇ ਤੌਰ ਤਰੀਕਾ ਵਰਤ ਕੇ ਭੇਸ ਭੂਸ ਬਦਲ ਕੇ ਲੰਘ ਜਾਂਦੇ, ਕਿਲੇ ਵਿੱਚ ਪਹੁੰਚ ਜਾਂਦੇ ਬਾਹਰਲੇ ਸਿੰਘ ਵੀ। ਜਿਵੇਂ ਜਿਵੇਂ ਬਾਹਰਲੇ ਸਿੰਘ ਸੁਣਦੇ ਆ ਵੀ ਸਾਡੇ ਭਰਾ ਕਿਲੇ ਵਿੱਚੋਂ ਆ ਸ਼ਹੀਦ ਹੋ ਰਹੇ, 2-2 ਨਿਕਲਦੇ ਆ ਸ਼ਹੀਦੀ ਪਾ ਰਹੇ, 10-10 ਨਿਕਲਦੇ, ਕਿੰਨਿਆਂ ਨੂੰ ਮਾਰ ਕੇ ਸ਼ਹੀਦੀ ਪਾ ਰਹੇ ਆ, ਅਤੇ ਅਸੀਂ ਜਿਹੜਾ ਹੈ ਜੰਗਲਾਂ 'ਚੋਂ ਬਾਹਰ ਬੈਠੇ ਹਾਂ, ਉਹ ਜਿਵੇਂ ਜਿਵੇਂ ਸੁਣਦੇ ਹੈ। ਜਿਵੇਂ ਜਿਵੇਂ ਸਿੰਘ ਸੁਣਦੇ ਆ ਵੀ ਫਲਾਣੇ ਸਿੰਘ ਸਾਡੇ ਹੋਰ ਸ਼ਹੀਦ ਹੋ ਰਹੇ ਆ ਕਿਲੇ ਵਿੱਚੋਂ ਬਾਹਰ ਆ ਕੇ, ਹੋਰ ਜਿਹੜੇ ਸਿੰਘ ਜਿਵੇਂ ਕਿਵੇਂ ਵੀ ਕਰਕੇ ਬਾਹਰੋਂ ਸਿੰਘ ਜਾਂਦੇ ਆ ਗੁਰੂ ਦੀ ਮੇਰ ਨਾਲ ਵੜ ਜਾਂਦੇ ਸਤਸੰਗ ਜੀ, ਇਹ ਗੁਰੂ ਦੀ ਕਿਰਪਾ, ਕੋਈ ਕਹਿ ਦੇਵੇ ਵੀ ਨਾ ਕਿਰਾ ਕਿਵੇਂ ਲੱਗ ਜਾਂਦੇ ਸਿੰਘ, ਇਹ ਮਾਲਕ ਦੀ ਕਿਰਪਾ ਹੈ ਲੰਘ ਸਕਦੇ ਹੈ। ਦਸਵੇਂ ਪਾਤਸ਼ਾਹ ਮਹਾਰਾਜ ਜੀ ਇਸੇ ਤਰ੍ਹਾਂ ਹੀ ਨਿਕਲੇ ਸੀ ਚਮਕੌਰ ਦੀ ਗੜੀ ਵਿੱਚੋਂ, ਨਿਕਲ ਕੇ ਤਾੜੀ ਮਾਰੀ ਹੈ ਅਤੇ ਵੇਖ ਲਓ ਫੌਜਾਂ ਨੂੰ ਪਤਾ ਨਹੀਂ ਲੱਗਣ ਦਿੱਤਾ। ਗੁਰੂ ਕੇ ਸਿੰਘ ਸੱਚੇ ਪਾਤਸ਼ਾਹ ਦੀ ਕਲਾ ਹੈ ਨਾ ਸਿੰਘਾਂ ਵਿੱਚ ਵੀ, ਮਹਾਰਾਜ ਜੀ ਸ਼ਕਤੀਆਂ ਬਖਸ਼ੀਆਂ ਹੋਈਆਂ, ਉਹ ਧੱਕੇ ਨਾਲ ਹੀ ਕਿਸੇ ਨਾ ਕਿਸੇ ਤਰ੍ਹਾਂ ਉਹ ਕਿਲੇ 'ਚ ਜਾ ਵੜਦੇ ਹੈ। ਜਿਹੜਾ ਕੋਈ ਸਿੰਘ ਆ ਮਰਨਾ ਨਹੀਂ ਪਾਉਂਦਾ,
ਦੰਤ ਪੀਸ ਜੋ ਫੇਰੇ ਧਾਵੈ,
ਜੋ ਕੋ ਸਿੰਘ ਨਾ ਵਰਨੈ ਪਾਵੈ, ਵਰਨੇ ਦਾ ਅਰਥ ਵੜਨ ਨਹੀਂ ਪਾਉਂਦਾ। ਜਿਹੜਾ ਕੋਈ ਸਿੰਘ ਕੋਸ਼ਿਸ਼ ਕਰਦਾ ਨਾ ਵੀ ਮੈਂ ਆ ਤੁਰਕਾਂ ਦੀ ਫੌਜ ਦੀ ਟੁਕੜੀ ਨੂੰ ਪਾੜ ਕੇ ਅਤੇ ਕਿਲੇ ਵਿੱਚ ਵੜ ਜਾਵਾਂ, ਸਿੰਘਾਂ ਆਪਣੇ ਭਰਾਵਾਂ ਨਾਲ ਮਿਲ ਜਾਵਾਂ,
ਦੰਤ ਪੀਸ ਜੋ ਫੇਰੇ ਧਾਵੈ,
ਉਹ ਬੜੇ ਦੰਦ ਪੀਂਦਾ ਵੀ ਮੇਰੇ ਕੋਲ ਕਿਉਂ ਨਹੀਂ ਵੜਿਆ ਗਾ, ਮੈਂ ਤਾਂ ਉਹ ਕਿਲੇ 'ਚ ਵੜ ਕੇ ਬਾਹਰ ਫਿਰ ਉੱਧਰੋਂ ਆ ਕੇ ਅਤੇ ਇਹਨਾਂ ਨਾਲ ਫਿਰ ਜੰਗ ਕਰਨੀ ਸੀ, ਮੇਰੇ ਕੋਲ ਕਿਉਂ ਨਹੀਂ ਜਿਹੜਾ ਵੜਿਆ ਗਿਆ, ਮੈਂ ਤਾਂ ਸ਼ਹੀਦੀ ਆਪਣੇ ਭਰਾਵਾਂ 'ਚ ਪਾਉਣੀ ਚਾਹੁੰਦਾ ਹਾਂ। ਫਿਰ ਉਹ ਦੰਦ ਪੀਂਦਾ ਹੈ ਸਿੰਘ ਗੁਰੂ ਕਾ, ਅਤੇ ਇਰਦ ਗਿਰਦ ਫੌਜਾਂ ਦੇ ਕੁਝ ਪਿੱਛੇ ਹੋ ਕੇ ਦੂਰੋਂ ਦੂਰੋਂ ਜਿਹੜਾ ਹੈ ਚੌਗਿਰਦਾ ਕੱਢਦਾ ਨਾਲੇ, ਉਹ ਵੇਖ ਵੇਖ ਕੇ ਦੰਦ ਪੀਂਦਾ ਹੈ, ਗੁੱਸਾ ਕਰਦਾ ਹੈ, ਇਹੀ ਕਹਿੰਦੇ ਗੁਰੂ ਕੇ ਸਿੰਘ ਜੇ ਮਰਾਂਗੇ ਤੇ ਉਹਨਾਂ ਸਿੰਘਾਂ ਦੇ ਨਾਲ ਹੀ ਮਰਾਂਗੇ ਜਿਹੜੇ ਕਿਲੇ ਦੇ ਵਿੱਚ ਬੈਠੇ ਹੈ। ਅਸੀਂ ਮਿਲ ਕਰਕੇ ਤੁਰਕਾਂ ਨੂੰ ਹੱਥ ਵਿਖਾਉਣੇ ਹੈ ਵੀ ਗੁਰੂ ਕੇ ਖਾਲਸੇ ਨਾਲ ਲੋਹਾ ਲਿਆ ਪੰਜਾ ਲਿਆ ਇਹਦਾ ਜਵਾਬ ਕੀ ਮਿਲਦਾ ਹੈ। ਜੇ ਅਸੀਂ ਅੱਜ ਲੁਕ ਕੇ ਛਿਪ ਕੇ ਬੈਠ ਰਹੀਏ ਵੀ ਸਾਹੀਂ ਕਿਹੜਾ ਕਿਲੇ 'ਚ ਆ, ਉਹ ਕਿਲੇ 'ਚ ਕਾਬੂ ਆਏ, ਅਸੀਂ ਬਚ ਕੇ ਬੈਠੇ ਰਹੀਏ, ਜ਼ਿੰਦਗੀ ਦਸ ਸਾਲ ਹੋਰ ਮਾਣੀਏ, ਅਸੀਂ ਜੇ ਉਹਨਾਂ ਦਾ ਸਾਥ ਨਾ ਕਰੀਏ, ਮਦਦ ਨਾ ਕਰੀਏ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਸੱਚੀ ਦਰਗਾਹ ਸੱਚਖੰਡ ਦਰਬਾਰ ਹੈ, ਜਿੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਸਦਾ ਹੀ, ਜਿੱਥੇ ਸਤਿਗੁਰੂ ਜੀ ਦੇ ਭਗਤ ਜਨ ਉਹ ਹਰ ਹਰ ਨਾਮ ਗੁਰਬਾਣੀ ਦੀਆਂ ਪੋਥੀਆਂ ਪੜ੍ਹ ਰਹੇ ਹੈ, ਜਿੱਥੇ ਅਨਹਦ ਨਾਦ ਧੁਨਾਂ ਚੱਲ ਰਹੀਆਂ ਹੈ, ਜਿੱਥੇ ਭਗਤ ਜਨਾਂ ਨੂੰ ਰੰਗ ਚੜ੍ਹਿਆ ਹੈ ਭਗਤੀ ਦਾ, ਲਾਲੀਆਂ ਭਗ ਰਹੀਆਂ, ਉਹ ਸੱਚੀ ਦਰਗਾਹ ਦੇ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੱਥੇ ਕਿਵੇਂ ਲੱਗਾਂਗੇ, ਕਿਵੇਂ ਸਤਿਗੁਰੂ ਜੀ ਦੇ ਉਹ ਚਰਨਾਂ ਦੇ ਵਿੱਚ ਜਾ ਕੇ ਪਹੁੰਚ ਗਏ, ਅਸੀਂ ਕਿਵੇਂ ਗੁਰਜਰ ਸਨਮੁਖ ਹੋ ਕੇ ਕਹਾਂਗੇ ਵੀ ਅਸੀਂ ਆਪ ਜੀ ਦੇ ਮਹਾਰਾਜ ਸਿੱਖ ਹਾਂ, ਕਿ ਇਹ ਦੱਸਾਂਗੇ ਵੀ ਆ ਸਿੰਘ ਕਿਲੇ ਵਿੱਚ ਘਿਰੇ ਹੋਏ ਸੀ ਅਤੇ ਅਸੀਂ ਬਾਹਰ ਜਿਹੜਾ ਆਪਣੀ ਜਾਨ ਬਚਾ ਕੇ ਆਰਾਮ ਨਾਲ ਸੌਂਦੇ ਰਹੇ ਹਾਂ, ਖਾਂਦੇ ਪੀਂਦੇ ਰਹੇ ਹਾਂ। ਇਸ ਤਰ੍ਹਾਂ ਗੁਰੂ ਕੇ ਸਿੰਘ ਉਹ ਕਹਿੰਦੇ ਵੀ ਉਹ ਦਰਗਾਹ ਸੱਚੀ ਵਿੱਚ ਜਾ ਕੇ ਕੀ ਆਪਣਾ ਮੁੱਖ ਦਿਖਾਵਾਂਗੇ ਸੱਚੇ ਗੁਰਾਂ
ਨੂੰ।
ਇੱਕ ਸਿੰਘ ਸ਼ਹੀਦ ਹੁੰਦਾ ਹੈ, ਦੋ ਜਾਣੇ ਹੋਰ ਰਲ ਜਾਂਦੇ ਗੁਰੂ ਦੀ ਮੇਰ ਨਾਲ, ਜੋ ਤੁਰਕਾਂ ਨੇ ਗੱਲ ਜਾਣੀ ਹੈ ਵੀ ਆ ਸਮਝ ਨਹੀਂ ਆ ਰਹੀ ਆ ਕਿ ਦੋ ਮਹੀਨੇ ਹੋ ਗਿਆ ਫਸਾਦ ਖੜੇ ਕੀਤੇ ਨੂੰ, ਆ ਕਿਲ੍ਹਾ ਤਾਂ ਛੋਟਾ ਜਿਹਾ, ਇਹਦੇ ਵਿੱਚ ਕਿੰਨੇ ਕੁ ਬੈਠੇ ਮਰ ਕਿਉਂ ਨਹੀਂ ਰਹੇ, ਉਹਨਾਂ ਨੇ ਇੱਟਾਂ ਦੇ ਬੁਰਜ ਉਸਾਰ ਲਏ, ਆਪਣੇ ਰਾਜ ਮਿਸਤਰੀ ਸੱਦੇ ਵੀ ਤੁਸੀਂ ਵੀ ਬੁਰਜ ਉਸਾਰੋ, ਉਹ ਬੁਰਜ ਉੱਚੇ ਉੱਚੇ ਖੜ੍ਹੇ ਕਰਕੇ ਉਹਨਾਂ ਉੱਪਰ ਬੰਦੇ ਚੜ੍ਹਾ ਦਿੱਤੇ ਵੀ ਜਿਹੜਾ ਸਿੰਘ ਤੁਹਾਨੂੰ ਲੱਗੇ ਵੀ ਇੱਧਰੋਂ ਅੰਦਰੋਂ ਬਾਹਰ ਜਾਂ ਬਾਹਰੋਂ ਅੰਦਰ ਜਾ ਰਿਹਾ ਅਤੇ ਗੋਲੀ ਮਾਰੋ ਅਤੇ ਉਹਨੂੰ ਖਤਮ ਕਰੋ, ਬੁਰਜ ਉਸਾਰ ਲਏ ਆ। ਅਤੇ ਇਹਨਾਂ ਨੇ ਜਿਹੜੀ ਇਹ ਸਾਧ ਸੰਗਤ ਜੀ ਉਹ ਖਾਈ, ਜਿਹੜੀ ਸਿੰਘਾਂ ਨੇ ਖਾਈ ਪੁੱਟੀ ਕਿਲ੍ਹੇ ਦੇ ਦੁਆਲੇ, ਉਹ ਖਾਈ ਨੂੰ ਇਹ ਹੋਰ ਪੁੱਟਣ ਲੱਗ ਪਈ, ਹੋਰ ਡੂੰਘੀ ਕਰਦੀ, ਨਾ ਸਿੰਘ ਜਾ ਸਕਣ ਨਾ ਬਾਹਰ ਜਾ ਸਕਣ, ਅੰਦਰੇ ਰਹਿ ਜਾਣ, ਕੋਈ ਰਸਤਾ ਨਾ ਛੱਡਿਆ ਨਹੀਂ, ਇਹਨਾਂ ਦੀ ਪੂਰੀ ਤਿਆਰੀ ਕਰ ਲਈ, ਇੱਕੋ ਹੀ ਰਸਤਾ ਰਹਿ ਗਿਆ ਜਿਹੜਾ ਉਹ ਦਰਵਾਜ਼ਾ ਬਣਾਇਆ ਸਿੰਘਾਂ ਨੇ, ਬਾਕੀ ਆਲਾ ਦੁਆਲੇ ਤੇ ਇਹਨਾਂ ਵੀ ਖਾਈ ਪੁੱਟਣੀ ਆਪਣੀ ਫੌਜ ਲਾ ਕੇ ਸ਼ੁਰੂ ਕਰ ਦਿੱਤੀ ਵੀ ਖਾਈ ਪੁੱਟ ਦਾਂਗੇ, ਹੋਰ ਡੂੰਘੀ ਹੋ ਜੂਗੀ, ਸਿੰਘ ਕਿਵੇਂ ਆਉਣਗੇ ਫਿਰ ਥੱਲੇ, ਇਹ ਵੀ ਨਾ ਇਹ ਥੱਲੇ ਆਉਣਗੇ ਅਤੇ ਨਿਕਲਣਗੇ ਬਾਹਰ, ਜਾਂ ਫਿਰ ਅਸੀਂ ਤੋਪਾਂ ਦੇ ਨਾਲ ਕਿਲ੍ਹਾ ਡਾਵਾਂਗੇ ਇਹਨਾਂ ਦਾ, ਕੋਈ ਰਸਤਾ ਨਾ ਛੱਡਿਆ ਨਾ। ਇਸ ਤਰ੍ਹਾਂ ਸਾਧ ਸੰਗਤ ਜੀ ਤੁਰਕ ਜਿਹੜੀ ਆਪਣੀ ਉਹ ਤਿਆਰੀ ਕਰ ਰਹੇ ਆ, ਗੁਰੂ ਕੇ ਸਿੰਘ ਆਪਣੀ ਤਿਆਰੀ ਕਰੀ ਬੈਠੇ ਹੈ, गुरु के सिंह जिवें लड़ते हैं, तुरक जिवें लड़ते हैं, और इंदा प्रसंग आप जी सरवण करना हुण समय के लिहाज नाल इत्थे समाप्ति है। धन धन श्री गुरु ग्रंथ साहिब जी महाराज, गुरु की संगत बख्शनार है बख्श लैणा जी, भुल्लां चुकां दी खिमा विचारां दी समाप्ति।
दूरा एक मरे दुई रले, तुरकण लगी है रीत, गुज उसार खाई पटी, छड़े उना रस्तो कीत।
वाहे गुरु जी का खालसा, वाहे गुरु जी की फतेह। हे अचुत हे पार ब्रह्म, अविनाशी अगनास, हे पूर्ण हे सर्व मैं दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जा कै सदा विवेक, हे अपरंपर हर हरे है भी होमनहार, हे संत है कै सदा संग, निदारा आधार, हे ठाकुर हो दास रूप मैं निर्गुण गुण नहीं कोए, नानक दीजै नाम दान, राखो ही बरोए, आए प्रभ शरणागति, कृपा नित दयाल, एक अखर हर मन बस्त, नानक होत निहाल, वाहिगुरु नाम जहाज है, चढ़े सो उतरे पार, जो सरदा कर सीम दे, कृपा उतारन हार, कथा नता प्रत होत है, सुनो सुसिंग सुजान, नानक गुरु गोबिंद सिंह जी सदा करे कल्याण, नानक गुरु गोबिंद सिंह जी सदा करे कल्याण। वाहिगुरु जी का खालसा, वाहिगुरु जी की।